ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਵਿਦਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਵੰਦਨ, ਵਾਹਿਗੁਰੂ ਮੁਖ ਮਹਿ ਆਚਾਰੀ, ਦੁਇ ਕਰ ਜੋੜ ਧਰਮ ਚਰਣਾ, ਪਰ ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ ਗੁਰਮੁਰ, ਧਿਆਨ ਹਿਰਦੈ ਮੈਂ ਧਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸਰਨ ਗਇਓ ਦਰਬਾਰੀ। ਡੰਡੌਤ ਬੰਦਨ ਅਨੁਕਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਚਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਧਾਰਿਓ। ਚਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਧਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਆਪ ਗੁਣ ਸਮੇਟੇ। ਦਇਆਲ ਪੁਰਖ ਬਖਸੰਦ ਰਹਾਉ, ਜੋ ਮੰਗ ਹੈ ਠਾਕਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਧਨਾਸਰੀ ਮਹੱਲਾ ਪੰਜਵਾ। ਚਤੁਰ ਦਿਸਾ ਕੀਨੋ ਬਲ ਆਪਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜ ਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ, ਅਸਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਉਪਰੰਤ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਉਪਦੇਸ਼ ਸ਼ਰਵਣ ਕਰਨ ਲਈ ਆਪ ਹੋਮਾਂ ਆ ਕੇ ਆਪਣੇ ਕਾਰਾਬਾਰਾਂ ਨੂੰ ਸੁਕੋਚਦੇ ਹੋਏ ਰੋਜ਼ਾਨਾ ਹੀ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ ਅਤੇ ਸਤਿਗੁਰੂ ਜੀ ਦੀ ਸ਼ੁਭ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲ ਬਣਾ ਰਹੇ ਹੋ। ਅੱਜ ਦੇ ਪਵਿੱਤਰ ਮੁੱਖ ਵਾਕ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਗੇ ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਅਨੇਕ ਪ੍ਰਕਾਰ ਦੇ ਸੰਕਟ ਆਏ। ਸਤਿਗੁਰੂ ਜੀ ਨੇ ਆਪ ਪ੍ਰਤੱਖ ਹੋ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਰੱਖਿਆ ਕੀਤੀ, ਸਹਾਇਤਾ ਕੀਤੀ। ਸਤਿਗੁਰੂ ਜੀ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਮਹਾਰਾਜ ਦਾ ਧੰਨਵਾਦ ਕਰਦੇ ਹਨ, ਤੇਰੇ ਘਰ ਵਿੱਚੋਂ ਜੋ ਕੁਝ ਵੀ ਅਸੀਂ ਮੰਗਿਆ ਹੈ ਸਾਨੂੰ ਪ੍ਰਾਪਤ ਹੋਇਆ ਹੈ, ਕੋਈ ਐਸੀ ਵਸਤੂ ਨਹੀਂ ਜਿਹੜੀ ਸਾਨੂੰ ਨਹੀਂ ਪ੍ਰਾਪਤ ਹੋਈ। ਸੋ ਆਓ ਅਸੀਂ ਵੀ ਸਾਰੇ ਆਪੋ ਆਪਣੀਆਂ कामना लै के हमेशा गुरु साहब के चरणों में आते हाँ। सतगुरु जी साड़ियां सारियां दियां गुरमत के अनुसार शुभ इच्छा कामनावां पूरा करते हैं और जिहड़े निष्काम हो करके गुरु घर विच आउंदे हन उन्हां नूं सतगुरु जी ब्रह्म ज्ञान अते मुक्ति की दात बख्शिश करते हैं। सो सारियां संगतां मान बिरती की एकाग्रता वास्ते अते रसना की पवित्रता लई गज के बोलो सतनाम। तनासरी महला पंजवा। तनासरी राग विच पंचम पातशाह साहिब श्री गुरु अर्जन देव जी महाराज बाणी उचारण करते हैं। चतर दिशा कीनू बाले अपना। चार दिशा हैं उत्तर दखण पूर्व अते पश्चिम। जे इन्हां दियां कोना बना लीए तो अठ बन जांदियां हन। जे आकाश ते धरती गिणीए फिर दस दिशा बन दियां हन। कई जगह महाराज दे विच दसां दिशां दा भी जिक्र आया है। सो इत्थे चार दिशा दा जिक्र कीता है। चतुर दिशा कीनू बाले अपना। उस अकाल पुरख जी ने चौहां दिशा विच अपना बल कीता होया है, भाव चारे दिशा उस वाहिगुरु दे अधीन हन। इन्हां चारे दिशा विच रहण वाले जिन्ने भी प्राणी मात्र हन सब वाहिगुरु दे अधीन हन। इन्हां सारियां दे उत्ते उसने अपना बल कीता होया, भाव अपना बल पाया होया, उहदे बल नाल ही पैदा होए हन, उहदे बल नाल स्थित हन, उहदी इच्छा विच ही इन्हां दा काल हुंदा है। चौहां दिशा विच अकाल पुरख जी ने अपना जिहड़ा बल है वह कीता होया है। सिर उपर कर धारियो। परंतु जिहड़े अकाल पुरख दे प्यारे हन उन्हां दे सीस दे उत्ते उन्होंने अपना मेहर रूपी कार जो हाथ है धारियो धारण कीता होया है। संत जना भगत जना नूं वह संकट नहीं आउण दिंदा। दूत दुश्मन सब तुझते निवर है, प्रगट प्रताप तुम्हारा, जो जो तेरे भगत दिखाए वह तत्काल तुम मारा। निरख तुमरी ओर हर नीत, मुरार सहाये सहाये, ओह दास को करग है उधर मीत। रहो सुनी बेनती ठाकर मेरा, खसमाना कर आप, नानक आनंद पै दुख भागे, सदा सदा हर जाप। जड़े सदा सदा वाहिगुरु के नाम का जाप करते हैं आनंद प्राप्त होंदे हन, अते सारे दुख भागे भाग जाते हैं, भाव दूर हो जाते हैं। सिर उपर कर धारियो। ये महाराज जी जदों सतयुग के अंदर भगत प्रहलाद जी ते संकट आया तो उसने पांच साल के बच्चे ते अपना मेहर भरिया हथ रखिया, उहदे संकट कट्टे गए, विरोधता करन वालियां दा नास हो गया, भाव उहदा पिता ही उहदा विरोधी सी। इसे तरह जदों कि रावण दा दरबार लगा होया सी, रावण दा भरा भविष्ण भी साथ बैठा सी उस मंत्री मंडल दे अंदर। भविष्ण ने रावण नूं कहा कि तू जिहड़ा कर्म कीता है बहुत माड़ा कीता है, जो कि श्री रामचंद्र जी दे घरों माता जी नूं चुरा करके लै आया है, ये तेरी किधर दी अकलमंदी है। सियाणा बंदा तो वह हुंदा है जिहड़ा धी पैण दी इज्जत नूं बचाउंदा है, रख्या करदा है। सो हाले भी कुछ नहीं बिगड़िया डुले बेरां दा। माता सीता जी नूं सत्कार दे नाल श्री रामचंद्र जी दे कोल भेज दे, वो महापुरख हन तैनू खिमा कर देणगे, वड्डियां दे वड्डे हिरदे हुंदे हन। पर रावण नूं हकार सी, इसने बखी च ठुड मार करके भविष्ण नूं ताकत तों भुन्ने सिर दित्ता। कहण लगा तूं तां मेरे विरोधी का पक्ष करदा है। वह कहण लगा मैं विरोधी का पक्ष नहीं करदा, मैं असलियत कह रहा हाँ। समा आवेगा, ना तू रहेगा, ना तेरी लंका रहेगी, ना तेरा परिवार रहेगा। जड़ा तू कर्म करदा है बहुत माड़ा है। विचार लै महापुरखां दे नाल बैर करना चंगा नहीं हुंदा। नाल संतां बैर कमाम दे, दुष्टां नाल मोह प्यार। आगे पाछे सुख नहीं मर जम है वारो वार। इस करके साध संत जी पर मनिया नहीं। समा आया, लंका फतेह हुई और रावण परिवार समेत मारिया गया। लंका तबाह हो गई और भविष्ण नू लंका दा राज दिता। सीता माता जी स्वतंत्र हुए। इस तरह द्वापर युग दे अंदर द्रौपदी ते संकट आया। उस वाहिगुरु ने कृष्ण रूप हो करके उदे सिर ते मेहर भरिया हथ रख के दैंतां दा नाश किया। उस भगतनी की लाज नू रखिया। इस तरह कलयुग दे अंदर भाई मनसुख और मरदाना जी की सतगुरु जी ने लाज नू रखिया। बेअंतां दीआं लाजां रखियां। फिर नौवें पातशाह जी ने अपना पवित्र बलिदान दे करके सारे हिंदुस्तान की लाज नू रखिया। फिर दसम पातशाह जी ने अपना सरबंस दान ਬਿਆਨਤ ਗੁਰਸਿੱਖਾਂ ਨੂੰ ਸਾਧ ਸੰਗ ਸ਼ਹੀਦ ਕਰਾ ਕੇ ਭਾਰਤ ਦੀ ਲੱਜਾ ਨੂੰ ਰੱਖਿਆ। ਭਾਵ ਉਹ ਵਾਹਿਗੁਰੂ ਆਪਣੇ ਪਿਆਰਿਆਂ ਦੀ ਸਦਾ ਹੀ ਲਾਜ ਰੱਖਦਾ ਹੈ। ਜਿਹੜੇ ਉਹਦੇ ਗੁਣ ਗਾਉਂਦੇ ਹਨ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ। ਸਿਰ ਉੱਪਰ ਕਰ ਧਾਰਿਓ। ਜਦੋਂ ਭਾਈ ਸਾਵਣ ਮੱਲ ਜੀ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪਹਾੜ ਦੇ ਇਲਾਕੇ 'ਚ ਪ੍ਰਚਾਰ ਵਾਸਤੇ ਭੇਜਿਆ, ਕਹਿਣ ਲੱਗੇ ਮਹਾਰਾਜ ਪਹਾੜੀਏ ਮਨਮੁਖ ਲੋਕ ਹਨ, ਉਹ ਮੰਨਣਗੇ ਨਹੀਂ, ਕੋਈ ਕਰਾਮਾਤ ਬਖਸ਼ੋ, ਉਵੇਂ ਨਹੀਂ ਉਹਨੇ ਮੰਨਣਾ। ਸਤਿਗੁਰੂ ਜੀ ਨੇ ਆਪਣਾ ਰੁਮਾਲ ਦੇ ਦਿੱਤਾ, ਮੁਖੜਾ ਪੂੰਜਣ ਵਾਲਾ। ਜਦੋਂ ਭਾਈ ਸਾਹਿਬ ਜੀ ਤੁਹਾਡੇ 'ਤੇ ਸੰਕਟ ਆਵੇ, ਇਸ ਰੁਮਾਲ ਨੂੰ ਵਰਤ ਲੈਣਾ। ਭਾਈ ਸਾਵਣ ਮੱਲ ਜੀ ਕਾਂਗੜੇ ਦੇ ਇਲਾਕੇ 'ਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਚਲੇ ਗਏ। ਰਾਜਾ ਇਕਾਦਸ਼ੀ ਦਾ ਵਰਤ ਰਖਾਇਆ ਕਰਦਾ ਸੀ। ਗੁਰੂ ਘਰ ਦਾ ਨਿਯਮ ਹੈ ਕਿ 24 ਘੰਟੇ ਲੰਗਰ ਚੱਲੇ। ਉਦਣ ਅੱਗ ਨਹੀਂ ਸੀ ਬਾਲਣੀ, ਸਾਰੀ ਪਰਜਾ ਨੇ ਰਾਜ ਸਮੇਤ ਔਰ ਵਰਤ ਰੱਖਣਾ ਸੀ। ਭਾਈ ਸਾਹਿਬ ਜੀ ਨੇ ਗੁਰੂ ਦੀ ਆਗਿਆ ਅਨੁਸਾਰ ਚੁੱਲ੍ਹਾ ਤਪਾਇਆ, ਲੰਗਰ ਸਜਾ ਰਹੇ ਹਨ। ਕਿਸੇ ਸੂਈਏ ਨੇ ਜਾ ਕਰਕੇ ਰਾਜੇ ਨੂੰ ਦੱਸਿਆ। ਸੋ ਰਾਜੇ ਨੇ ਕਿਹਾ, ਉਹਨੂੰ ਨਹੀਂ ਪਤਾ ਹੈ ਮੇਰਾ ਰਾਜ ਹੈ, ਰਾਜੇ ਦਾ ਹੁਕਮ ਹੈ, ਅੱਗ ਕਿਹਦੇ ਹੁਕਮ ਨਾਲ ਬਾਲੀ ਹੈ। ਕਹਿੰਦੇ ਉਸ ਨੂੰ ਗ੍ਰਿਫਤਾਰ ਕਰ ਲਓ। ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਸੋ ਐਸੀ ਦੈਵਕ ਵਰਤੀ, ਰਾਜੇ ਦਾ ਇੱਕੋ ਇੱਕ ਪੁੱਤਰ ਸੀ, ਉਹ ਮਰ ਗਿਆ। ਹੁਣ ਸਾਧ ਸੰਗਤ ਜੀ ਜਿਹੜੀ ਖੁਸ਼ੀ ਸੀ ਗਮੀ ਵਿੱਚ ਬਦਲ ਗਈ, ਪਿੱਟਣ ਆਟਾ ਪੈ ਗਿਆ, ਬਹੁਤ ਤੜਫਾਟ ਪੈ ਰਿਹਾ। ਮੇਰਾ ਰਾਜ ਕੌਣ ਸੰਭੂ, ਇੱਕੋ ਇੱਕ ਪੁੱਤ ਸੀ, ਨੌਜਵਾਨ ਉਮਰ ਵਿੱਚ ਚੱਲ ਗਿਆ, ਹਾਲੇ ਕੁਆਰਾ ਹੀ ਸੀ। ਖੈਰ ਬੜੇ ਸਾਧਨ ਕੀਤੇ ਵੀ ਸ਼ਾਇਦ ਸਵਾਸ ਪੈ ਜਾਣ, ਨਾ ਦਵਾਈਆਂ ਸਫਲ ਹੋਈਆਂ, ਨਾ ਟੂਣੇ ਟਾਮਣੇ ਸਫਲ ਹੋਏ। ਅਖੀਰ ਕਿਸੇ ਸਿਆਣੇ ਦਾਨੇ ਵਜ਼ੀਰ ਨੇ ਦੱਸਿਆ ਕਿ ਰਾਜਾ ਤੂੰ ਇੱਕ ਬਹੁਤ ਵੱਡੀ ਮੂਰਖਤਾ ਕੀਤੀ ਹੈ, ਗਲਤੀ ਕੀਤੀ ਹੈ। ਜਿਹੜਾ ਗੁਰਸਿੱਖ ਦੇ ਨਾਲ ਤੈਂ ਬੈਰ ਕੀਤਾ ਉਹ ਸੱਚਾ ਗੁਰਸਿੱਖ ਹੈ, ਇਸ ਕਰਕੇ ਤੈਨੂੰ ਸਜ਼ਾ ਮਿਲੀ ਹੈ। ਸੋ ਉਹਦੇ ਚਰਨ ਫੜ ਲੈ, ਉਹ ਬਖਸ਼ ਦੇਣਗੇ। ਹੁਣ ਜਦੋਂ ਪੁੱਤ ਮਰਿਆ ਸੀ ਤੇ ਜਦੋਂ ਸੰਕਟ ਹੋਵੇ ਫਿਰ ਤਾਂ ਬੰਦਾ ਜਣੇ ਕਣੇ ਦੇ ਪੈਰ ਫੜਦਾ ਹੈ, ਤਾਂ ਗੁਰਸਿੱਖ ਸੀ। ਆ ਕਰਕੇ ਭਾਈ ਸਾਵਣ ਮੱਲ ਦੇ ਜੰਦੇ ਖੁਲਾਤੇ ਹਨ, ਬਾਹਰ ਸਤਿਕਾਰ ਨਾਲ ਲਿਆਂਦਾ, ਅਦਬ ਨਾਲ ਸੇਜ ਤੇ ਬਹਾਲਿਆ, ਮਿੰਤਰਲਾ ਕੀਤਾ, ਚਰਨ ਫੜੇ ਕਿ ਮੈਨੂੰ ਬਖਸ਼ ਲਓ, ਮੈਂ ਤੁਹਾਡੇ ਦੇ ਜ਼ੁਲਮ ਕੀਤਾ। ਚਾਹੀਦਾ ਤੇ ਸੀ ਕਿ ਮੇਰੇ ਰਾਜ ਵਿੱਚ ਕੋਈ ਬਾਹਰੋਂ ਅਤਿਥੀ ਆਇਆ, ਉਹਦਾ ਸਤਿਕਾਰ ਕਰਨਾ। ਜਦੋਂ ਕੋਈ ਗੈਰ ਬੰਦਾ ਬਾਹਰੋਂ ਆਵੇ, ਰਾਜੇ ਔਰ ਪਰਜਾ ਦਾ ਫਰਜ਼ ਹੁੰਦਾ ਕਿ ਉਹਦਾ ਜੀ ਆਇਆ ਸਤਿਕਾਰ ਕਰਨਾ। ਸੋ ਇਸ ਕਰਕੇ ਮੈਂ ਪਰਦੇਸੀ ਸੀ, ਤੁਹਾਡਾ ਫਰਜ਼ ਸੀ ਸਤਿਕਾਰ ਕਰਨਾ, ਜੀ ਆਇਆਂ ਕਹਿਣੀ। ਤੁਸੀਂ ਮੇਰੇ 'ਤੇ ਨਜਾਇਜ਼ ਹੀ ਜ਼ੁਲਮ ਢਾਉਣ ਲੱਗ ਗਏ। ਕਹਿੰਦਾ ਮੈਨੂੰ ਬਖਸ਼ ਲਓ, ਮੈਂ ਭੁੱਲ ਗਿਆ, ਮੈਨੂੰ ਨਹੀਂ ਸੀ ਪਤਾ। ਕਹਿਣ ਲੱਗੇ ਚੰਗਾ, ਗੁਰੂ ਨਾਨਕ ਸਾਹਿਬ ਦੀ ਗੁਰਸਿੱਖੀ ਧਾਰੋ, ਮਨਮਤਾ ਤਿਆਗ ਕਰੋ, ਗੁਰਮਤ ਨੂੰ ਧਾਰੋ। ਸੋ ਸਾਧ ਸੰਗਤ ਜੀਓ, ਉਸੇ ਵੇਲੇ ਉਸਨੇ ਜਲ ਮੰਗਵਾਇਆ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਗਰੀਬ ਨਿਵਾਸ ਜੀ ਨੇ ਆਪਣਾ ਪਵਿੱਤਰ ਰੁਮਾਲ ਮੁਖੜਾ ਪੂੰਝਣ ਵਾਲਾ ਬਖਸ਼ਿਆ ਸੀ, ਉਹਦੀਆਂ ਚਾਰੇ ਕੰਨੀਆਂ ਫੜ ਕਰਕੇ ਉਸ ਜਲ ਵਿੱਚ ਫੇਰੀਆਂ ਅਤੇ ਉਹ ਜਿਹੜਾ ਜਲ ਸੀ ਜਦੋਂ ਰਾਜੇ ਦੇ ਲੜਕੇ ਨੂੰ ਛਕਾਇਆ, ਉਹ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦਾ ਹੋਇਆ ਉੱਠ ਕੇ ਬੈਠ ਗਿਆ। ਗੱਜ ਕੇ ਬੋਲੋ ਸਤਨਾਮ। ਉਸਨੇ ਕਿਹਾ ਮੈਂ ਤੈਨੂੰ ਗੁਰੂ ਮੰਨਦਾ ਹਾਂ। ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਤਾਂ ਗੁਰੂ ਇੱਕ ਅਕਾਲ ਪੁਰਖ ਹੀ ਹੈ, ਬਾਕੀ ਸਾਰੇ ਦਾਸ ਹਨ, ਗੁਰੂ ਤਾਂ ਗੁਰੂ ਅਮਰਦਾਸ ਜੀ ਹਨ। ਰਾਜਾ ਕਹਿੰਦਾ ਮੈਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਲੈ ਕਰਕੇ ਚੱਲੋ। ਫਿਰ ਹਰੀਚੰਦ ਰਾਜਾ ਪਰਿਵਾਰ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਇਆ ਸੀ ਅਤੇ ਸੇਵਾ ਦੀ ਜਾਚਨਾ ਕੀਤੀ। ਸਤਿਗੁਰੂ ਜੀ ਕਹਿੰਦੇ ਜਿਹੜਾ ਭੂਤਨਿਆਂ ਦਾ ਉਜਾੜਿਆ ਹੋਇਆ ਸ਼ਹਿਰ, ਅਸੀਂ ਗੁੰਦੇ ਮਰਵਾਹੇ ਦੀ ਬੇਨਤੀ ਤੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਆਗਿਆ ਨਾਲ ਵਸਾਉਣਾ ਚਾਹੁੰਦੇ ਹਾਂ। ਲੱਕੜ ਦੀ ਬਹੁਤ ਲੋੜ ਹੈ, ਪਹਾੜ ਵਿੱਚ ਲੱਕੜ ਬੜੀ ਹੈ, ਇਮਾਰਤੀ ਲੱਕੜ ਭੇਜੋ ਗਰੀਬ ਲੋਕਾਂ ਲਈ। ਫਿਰ ਰਾਜਿਆਂ ਨੇ ਸਤੀਰੀਆਂ ਦੇ ਬੰਡਲ ਬਣਾ ਕਰਕੇ ਬਿਆਸ ਦਰਿਆ ਵਿੱਚ ਰੋੜ ਕਰਕੇ ਉਹ ਲੱਕੜਾਂ ਭੇਜੀਆਂ ਸਨ। ਇੱਥੇ ਫਿਰ ਗੋਂਦਵਾਲ ਦੇ ਪਤਣ 'ਤੇ ਪਕੜ ਕਰਕੇ ਉਹ ਲੱਕੜਾਂ ਕੱਢੀਆਂ। ਉਹਨਾਂ ਲੱਕੜਾਂ ਦੇ ਸਾਧ ਸੰਗਤ ਜੀ ਬਹੁਤ ਸਾਰੇ ਮਕਾਨ ਤਿਆਰ ਹੋਏ। ਅੱਜ ਵੀ ਉਹ ਮਕਾਨ ਉਹਨਾਂ ਲੱਕੜਾਂ ਦੇ ਬਣੇ ਹੋਏ ਮੌਜੂਦ ਹਨ। ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਜੀ ਉਹਨਾਂ ਗੁਰਸਿੱਖਾਂ 'ਤੇ ਆਪਣਾ ਮਿਹਰ ਦਾ ਹੱਥ ਰੱਖਦੇ ਹਨ, ਤਾਂ ਜਾ ਕਰਕੇ ਸੱਚ ਦਾ ਗੁਰਮਤ ਦਾ ਪ੍ਰਚਾਰ ਹੁੰਦਾ ਹੈ। ਜੇ ਸਤਿਗੁਰੂ ਜੀ ਆਪਣਾ ਮਿਹਰ ਦਾ ਹੱਥ ਨਾ ਰੱਖਣ ਫਿਰ ਗੁਰਬਾਣੀ ਦਾ ਪ੍ਰਚਾਰ ਸੰਚਾਰ ਹੋ ਨਹੀਂ ਸਕਦਾ ਹੈ। ਇਸ ਕਰਕੇ ਸਦਾ ਵਾਸਤੇ ਸਤਿਗੁਰਾਂ ਤੋਂ ਮਿਹਰ ਦੀ ਔਰ ਗੈਬੀ ਅਤੇ ਪ੍ਰਤੱਖ ਸਹਾਇਤਾ ਦੀ ਜਾਚਨਾ ਜਿਹੜੇ ਗੁਰਸਿੱਖ ਵਿਦਵਾਨ ਹਨ ਕਰਦੇ ਹਨ ਕਿ ਆਪ ਸਾਡੀ ਸਹਾਇਤਾ 'ਤੇ ਖੜ੍ਹੇ ਹੋਵੋ ਅਤੇ ਕਿਰਪਾ ਕਰੋ, ਬਖਸ਼ਿਸ਼ਾਂ ਕਰੋ। ਸੋ ਸਤਿਗੁਰੂ ਜੀ ਮਿਹਰਾਂ ਕਰਦੇ ਹਨ ਉਹਨਾਂ ਦੇ ਸਿਰ ਦੇ ਉੱਪਰ। ਸਿਰ ਉੱਪਰ ਕਰ ਧਾਰਿਓ, ਆਪਣਾ ਮਿਹਰ ਰੂਪੀ ਜੋ ਹੱਥ ਹੈ ਗੁਰੂ ਅਕਾਲ ਪੁਰਖ ਜੀ ਨੇ ਰੱਖਿਆ ਹੁੰਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦਾ ਕਟਾਖ ਭਾਵ ਆਸ਼ੀਰਵਾਦ ਦ੍ਰਿਸ਼ਟੀ ਦੁਆਰਾ ਅਵਲੋਕਨ ਕੀਨੋ ਦੇਖਣਾ ਕੀਤਾ ਹੈ। ਕਟਾਖ ਹੁੰਦਾ ਹੈ ਕਿਰਪਾ ਦੁਆਰਾ, ਰਹਿਮਤ ਦੁਆਰਾ ਅਵਲੋਕਨ ਦੇਖਣਾ। ਮਿਹਰ ਭਰੀ ਨਜ਼ਰ ਦੇ ਨਾਲ ਸੇਵਕ ਨੂੰ ਤੱਕਣਾ, ਜਦੋਂ ਗੁਰੂ ਸਾਹਿਬ ਆਪਣੀ ਮਿਹਰ ਦੀ ਨਜ਼ਰ ਨਾਲ ਸੇਵਕ ਨੂੰ ਤੱਕਦੇ ਹਨ ਫਿਰ ਛੱਜੂ ਝੀਰ ਵਰਗੇ ਵਿਦਵਾਨ ਬਣ ਜਾਂਦੇ ਹਨ। ਜਦੋਂ ਹਰੀ ਲਾਲ ਨੇ ਸੁਣਿਆ ਕਿ ਦੁਆਪਰ ਵਿੱਚ ਕ੍ਰਿਸ਼ਨ ਮਹਾਰਾਜ ਹੋਏ ਹਨ, ਉਹਨਾਂ ਨੇ ਗੀਤਾ ਬਣਾਈ ਹੈ, ਇਹਨੇ ਆਪਣਾ ਨਾਮ ਹਰ ਕ੍ਰਿਸ਼ਨ ਰਖਾ ਲਿਆ, ਇਹ ਉਹਨਾਂ ਨੂੰ ਵੱਡੇ ਹਨ, ਉਮਰ ਤਾਂ ਛੋਟੀ ਹੈ, ਮੈਂ ਤਾਂ ਮੰਨਦਾ ਜੇ ਗੀਤਾ ਦੇ ਅਰਥ ਕਰਕੇ ਸੁਣਾਉਣ। ਸਤਿਗੁਰੂ ਗਰੀਬ ਨਿਵਾਸ ਜੀ ਦੇ ਕੋਲ ਬਚਨ ਆ ਗਿਆ। ਅੱਠਵੇਂ ਪਾਤਸ਼ਾਹ ਜਦੋਂ ਦਿੱਲੀ ਨੂੰ ਜਾਂਦੇ ਪੰਜੋਖਰੇ ਸਾਹਿਬ ਠਹਿਰੇ ਹੋਏ ਸਨ ਅੰਬਾਲੇ ਜ਼ਿਲ੍ਹੇ 'ਚ। ਮਹਾਰਾਜ ਕਹਿਣ ਲੱਗੇ ਜੇ ਅਸੀਂ ਅਰਥ ਕਰਕੇ ਸੁਣਾਏ ਇਹਨੇ ਕਹਿਣਾ ਪੜ੍ਹੇ ਹੋਣਗੇ। ਕਹਿੰਦੇ ਜੀ ਤੋਂ ਕਹੇ ਉਹ ਤੋਂ ਅਰਥ ਕਰਾ ਦਿੰਦੇ ਹਾਂ। ਉਸਨੇ ਕੀ ਕੀਤਾ, ਇੱਕ ਛੱਜੂ ਝੀਰ, ਕੰਨਾਂ ਤੋਂ ਬੋਲਾ, ਮੂੰਹ ਤੋਂ ਗੁੰਗਾ ਤੇ ਕਮਲਾ, ਉਹਨੂੰ ਘੇਰ ਕੇ ਲਾਇਆ। ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਸਾਨੂੰ ਹਲਿਆ ਕਰਕੇ ਬਿਠਾ ਦਿੱਤਾ, ਬਾਂਬਰੀਆਂ ਖਿਲਰੀਆਂ ਹੋਈਆਂ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਆਪਣੇ ਹਸਤ ਕਮਲਾਂ ਵਿੱਚ ਬਾਲ ਗੁਰੂ ਇੱਕ ਫੁੱਲਾਂ ਵਾਲੀ ਸੋਟੀ ਰੱਖਿਆ ਕਰਦੇ ਸਨ। ਜਦੋਂ ਮਿਹਰ ਵਿੱਚ ਆ ਜਾਣ ਜਿਹੜੇ ਰੋਗੀ ਦੇ ਸੀਸ ਤੇ ਰਾਹਦਣ ਦਾ ਰੋਗ ਕੱਟਿਆ ਜਾਂਦਾ ਸੀ। ਰੋਗੀ ਕਾ ਪ੍ਰਭ ਖੰਡਾ ਅਰੋਗ, ਸਤਿਗੁਰੂ ਜੀ ਨੇ ਮਿਹਰ ਦੀ ਦ੍ਰਿਸ਼ਟੀ ਕਰਦਿਆਂ ਉਹਦੇ ਉੱਪਰ ਫੁੱਲਾਂ ਵਾਲੀ ਸੋਟੀ ਰੱਖ ਦਿੱਤੀ ਦਸਮ ਦੁਆਰ ਤੇ। ਉਦੋਂ ਕੁਆੜ ਖੁੱਲ ਗਿਆ, ਸੁਣਨ ਵੀ ਲੱਗ ਗਿਆ, ਬੋਲਣ ਵੀ ਲੱਗ ਗਿਆ ਤੇ ਪਾਗਲਪਨ ਵੀ ਦੂਰ ਹੋ ਗਿਆ ਅਤੇ ਆਗਮ ਨਿਗਮ ਦੀ ਵੇਦ ਸ਼ਾਸਤਰਾਂ ਦੀ ਸੋਝੀ ਪ੍ਰਾਪਤ ਹੋ ਗਈ। ਕਹਿਣ ਲੱਗੇ ਕਹੋ ਪੰਡਤਾ, ਕਿਹੜੇ ਵੇਦ ਦਾ ਅਰਥ ਪੁੱਛਣ? ਉਹ ਵੇਦ ਦਾ ਮੰਤਰ ਬਾਅਦ ਚ ਪੜ੍ਹੇ ਤੇ ਛੱਜੂ ਪਹਿਲਾਂ ਸੁਣਾ ਦੇਵੇ, ਉਹ ਗੀਤਾ ਦਾ ਸਲੋਕ ਬਾਅਦ ਚ ਬੋਲੇ, ਉਹ ਅਗਲਾ ਪਹਿਲਾਂ ਬੋਲ ਦੇਵੇ, ਅਰਥਾਂ ਦੇ ਸਹਿਤ। ਗੱਜ ਕੇ ਬੋਲੋ ਸਾਤਨਾਮ। ਚਰਨ ਫੜ ਲਿਆ ਕਹਿੰਦਾ ਮੈਂ ਤਾਂ ਭੁੱਲਿਆ ਹੀ ਰਿਹਾ, ਤੁਸੀਂ ਵਾਕਿਆ ਹੀ ਹਰੀ ਕ੍ਰਿਸ਼ਨ ਹੋ। ਤਾਂ ਹੀ ਦਸਮ ਪਾਤਸ਼ਾਹ ਨੇ ਅਰਦਾਸ ਚ ਲਿਖਿਆ ਨਾ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ। ਔਰ ਦੇਖ ਲਓ ਮਹਾਰਾਜ ਦੀ ਪਾਲਕੀ ਜਾ ਰਹੀ ਸੀ, ਪਾਲਕੀ ਦੂਰ ਲੰਘ ਗਈ, ਕੋੜੇ ਨੂੰ ਪਤਾ ਲੱਗਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗਏ ਹਨ। ਸੁਣਿਆ ਕਿ ਦੁਨੀਆਂ ਦੇ ਦੁੱਖ ਵਡਾਉਂਦੇ ਹਨ, ਇਹਨਾਂ ਦਾ ਹਿਰਦਾ ਬੜਾ ਕੋਮਲ ਹੈ। ਪਿੱਛੋਂ ਦੁਹਾਈ ਪਾਉਣ ਲੱਗ ਪਿਆ ਕਿ ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਵੀ ਦੁੱਖ ਵੰਡਾਓ, ਮੇਰਾ ਵੀ ਦੁੱਖ ਦੂਰ ਕਰੋ, ਮੈਂ ਤਾਂ ਤੁਹਾਨੂੰ ਤਾਂ ਗੁਰੂ ਮੰਨਾਂਗਾ, ਮੇਰੇ ਵਾਸਤੇ ਤਾਂ ਮਹਾਂਪੁਰਖ ਹੋ। ਸਤਿਗੁਰੂ ਜੀ ਨੇ ਪਾਲਕੀ ਰੋਕ ਦਿੱਤੀ, ਜਦ ਇਹਨੂੰ ਕੋੜਾ ਨੇੜੇ ਆ ਗਿਆ, ਗੁਰਸਿੱਖਾਂ ਨੂੰ ਕਹਿਣ ਲੱਗੇ ਕੋੜਾ ਕੀ ਕਹਿੰਦਾ ਹੈ? ਕਹਿੰਦੇ ਮਹਾਰਾਜ ਕਹਿੰਦਾ ਮੈਂ ਦੁਖੀ ਹਾਂ, ਮੈਂ ਤੁਹਾਨੂੰ ਤਾਂ ਗੁਰੂ ਮੰਨਦਾ, ਗੁਰੂ ਨਾਨਕ ਦੀ ਗੱਦੀ ਦੇ ਗੁਰੂ ਜੇ ਮੇਰਾ ਦੁੱਖ ਹਟਾਓ। ਸਤਿਗੁਰੂ ਜੀ ਮਹਾਰਾਜ ਜਿਹੜੇ ਰੁਮਾਲ ਨਾਲ ਆਪਣਾ ਮੁਖੜਾ ਪੂੰਝਿਆ ਕਰਦੇ ਸਨ, ਕੋੜੇ ਵੱਲ ਫੈਂਕ ਦਿੱਤਾ ਕਿ ਆਪਣੇ ਸਰੀਰ ਦੇ ਉੱਤੇ ਇਉਂ ਫੇਰ ਲੈ, ਜਿਉਂ ਜਿਉਂ ਸਰੀਰ ਤੇ ਇਉਂ ਫੇਰੀ ਜਾਏ ਤਿਉਂ ਤਿਉਂ ਸਾਧ ਸੰਗਤ ਜੀ ਸਾਰਾ ਹੀ ਕੋੜ ਮਿਟ ਗਿਆ। ਗੱਜ ਕੇ ਬੋਲੋ ਸਤਨਾਮ। ਇਹ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ। ਬਾਬਾ ਸ੍ਰੀ ਚੰਦ ਜੀ ਮਹਾਰਾਜ ਜਦੋਂ ਜੇਲ੍ਹਾਂ ਵਿੱਚ ਕੜਿਆਲ ਪਿੰਡ ਵਿੱਚ ਗਏ, ਉੱਥੇ ਇੱਕ ਹਰੀਜਨਾਂ ਦਾ ਲੜਕਾ ਜਿਹੜਾ ਜਮਾਦਰੂਹੀ ਗਠੀਏ ਨਾਲ ਜੁੜਿਆ ਹੋਇਆ ਸੀ, ਉਹਦੇ ਮਾਤਾ ਪਿਤਾ ਗਰੀਬ ਸਨ, ਚੁਰਾਸਤੇ ਵਿੱਚ ਬਹਾਲ ਜਾਣਾ, ਆਉਣ ਜਾਣ ਵਾਲੇ ਰਾਹੀਆਂ ਤੋਂ ਉਹਨ ਪੈਸੇ ਮੰਗਣੇ, ਸ਼ਾਮ ਨੂੰ ਇਹਨਾਂ ਨੇ ਚੁੱਕ ਕਰਕੇ ਘਰ ਲੈ ਜਾਣਾ। ਜਦੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਪਹੁੰਚੇ, ਬਾਬਾ ਜੀ ਕਹਿਣ ਲੱਗੇ ਭਾਈ ਤੂੰ ਇੱਥੇ ਬੈਠਾ ਹੈ? ਕਹਿੰਦੇ ਮਹਾਰਾਜ ਹੋਰ ਮੈਂ ਕੀ ਕਰਾਂ, ਗਠੀਏ ਨਾਲ ਜੁੜਿਆ ਹੋਇਆ ਜਮਾਦਰੂ, ਮਾਂ ਪਿਓ ਮੈਨੂੰ ਇੱਥੇ ਬਾਲ ਜਾਂਦੇ, ਮੈਂ ਸਾਰਾ ਦਿਨ ਲੋਕਾਂ ਤੋਂ ਦੋ ਦੋ ਪੈਸੇ ਮੰਗਦਾ ਰਹਿੰਦਾ ਹਾਂ, ਸ਼ਾਮ ਨੂੰ ਮੈਨੂੰ ਚੁੱਕ ਕਰਕੇ ਲੈ ਜਾਂਦੇ ਹਨ। ਕਹਿਣ ਲੱਗੇ ਤੂੰ ਉੱਠ ਖਲੋ ਫਿਰ, ਜਾ ਸਾਡਾ ਸੁਨੇਹਾ ਦੇ, ਜਾ ਕੇ ਨਗਰ ਵਿੱਚ ਮਹਾਤਮਾ ਆਏ ਹਨ, ਕਥਾ ਕੀਰਤਨ ਸਤਸੰਗ ਹੁੰਦਾ, ਆ ਕੇ ਜਸ ਸੁਣੋ, ਤੁਹਾਡਾ ਭਲਾ ਹੋ ਜਾਵੇ, ਤੁਹਾਡੇ ਮਨਾਂ ਦੀ ਮੈਲ ਧੋਤੀ ਜਾਵੇ, ਦਵੈਤ ਖਤਮ ਹੋ ਜਾਏ, ਈਰਖਾ ਖਤਮ ਹੋ ਜਾਏ, ਮਨ ਵਿੱਚ ਪਏ ਹੋਏ ਭਰਮ ਦੂਰ ਹੋ ਜਾਵਣ, ਮਹਾਂਪੁਰਖ ਆਏ ਹਨ। ਕਹਿੰਦਾ ਮਾਰਾ ਮੇਤੋਂ ਤਾਂ ਹਿੱਲ ਨਹੀਂ ਹੁੰਦਾ, ਜਾਵਾਂ ਕਿਵੇਂ? ਮਹਾਂਪੁਰਖਾਂ ਨੇ ਜਿਹੜੀ ਧੂਣੇ ਦੀ ਭਭੂਤੀ ਵਾਲੀ ਝੋਲੀ ਸੀ ਨਾ, ਕਿਉਂਕਿ ਆਦਾਸੀ ਸਾਧੂ ਧੂਣਾ ਤਪਾਉਂਦੇ ਹਨ, ਰਾਹ ਕੱਢੀ ਬਾਬਾ ਜੀ ਨੇ, ਉਹਦੇ ਸਾਰੇ ਪਿੰਡੇ ਤੇ ਮਲ ਦਿੱਤੀ, ਉਸੇ ਵੇਲੇ ਸਾਰੇ ਅੰਗ ਖੁੱਲ ਗਏ। ਧੰਨ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ, ਕਿਉਂਕਿ ਮਹਾਰਾਜ ਦੀ ਕਿਰਪਾ ਸੀ। ਜਿਹੜੇ ਅੰਗ ਖੁੱਲ ਗਏ ਬਸ ਦੜੰਗੇ ਮਾਰਦਾ, ਕਹਿੰਦਾ ਜਾ ਜਾ ਕੇ ਦੱਸ ਬਾਬਾ ਜੀ। ਕਹਿੰਦੇ ਉਹ ਨਗਰ ਵਿੱਚ ਜਾ ਕੇ ਦੱਸਿਆ, ਕਹਿੰਦੇ ਉਹ ਤੂੰ ਫਲਾਨੇ ਰਵਿਦਾਸ ਜੀ ਦਾ ਮੁੰਡਾ ਸੀ, ਉਹਦਾ ਜਮਾਦਰੂ ਜੁੜਿਆ ਸੀ, ਤੂੰ ਕਿਵੇਂ ਰਾਜੀ ਹੋ ਗਿਆ? ਕਹਿੰਦੇ ਬਾਹਰ ਮਹਾਂਪੁਰਖ ਬੈਠੇ ਹਨ ਬਾਬਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ, ਉਹਨਾਂ ਨੇ ਇਉਂ ਕਿਰਪਾ ਕੀਤੀ ਹੈ। ਬਸ ਨਗਰ ਸਾਰਾ ਜੀ ਬਹੀਰਾਂ ਘੱਤ ਕੇ ਤੁਰ ਪਿਆ, ਕੋਈ ਦੁੱਧ ਲਈ ਜਾ ਰਿਹਾ, ਕੋਈ ਦਹੀਂ ਦਾ ਚਟੂਰਾ, ਕੋਈ ਫਲ, ਕੋਈ ਮੇਵਾ, ਕੋਈ ਕੁਝ, ਇਸ ਤਰ੍ਹਾਂ ਜੁਦੀਆਂ ਜੁਦੀਆਂ ਸ਼ਰਧਾ ਦੇ ਅਨੁਸਾਰ ਭੇਟਾ ਲੈ ਲਿਆ ਕਰ। ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪਾਸ ਪਹੁੰਚੇ, ਬਾਬਾ ਜੀ ਨੂੰ ਕਹਿਣ ਲੱਗੇ ਮਹਾਰਾਜ ਸਾਡੀ ਵੀ ਕਲਿਆਣ ਕਰੋ ਜਿਵੇਂ ਇਸ ਬੱਚੇ ਦੀ ਕੀਤੀ ਹੈ। ਕਹਿੰਦੇ ਭਾਈ ਕਲਿਆਣ ਤਾਂ ਵਾਹਿਗੁਰੂ ਦੇ ਨਾਮ ਨੇ ਕਰਨੀ ਆ, ਤੜਕੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਨਾਮ ਜਪਿਆ ਕਰੋ, ਧਰਮ ਦੀ ਕਿਰਤ ਕਰੋ, ਵੰਡ ਛਕੋ, ਪਰਾਇਆ ਹੱਕ ਨਾ ਖਾਓ, ਗਊ ਗਰੀਬ ਤੇ ਜ਼ੁਲਮ ਨਾ ਕਰੋ, ਧੀ ਭੈਣ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝੋ, ਔਰ ਨਗਰ ਵਿੱਚ ਧਰਮਸ਼ਾਲਾ ਬਣਾਓ, ਦੋਨੋਂ ਵੇਲੇ ਕਥਾ ਕੀਰਤਨ ਸੰਗਤ ਪੰਗਤ ਦੀ ਜੋ ਪ੍ਰਥਾ ਹੈ ਇਸ ਨੂੰ ਕਾਇਮ ਕਰੋ, ਜੋ ਬਾਬਾ ਨਾਨਕ ਦਾ ਸਿਧਾਂਤ ਸੀ ਉਸ ਦਾ ਪ੍ਰਚਾਰ ਬਾਬਾ ਸ੍ਰੀ ਚੰਦ ਜੀ ਨੇ ਕੀਤਾ। ਇਸ ਕਰਕੇ ਜਿਹਦੇ ਉੱਪਰ ਵੀ ਮਹਾਂਪੁਰਖ ਕਿਰਪਾ ਦੀ ਕਟਾਖ ਬਿਰਤੀ ਦੁਆਰਾ ਅਵਲੋਕਨ ਦੇਖਣਾ ਕਰਦੇ ਹਨ, ਦਾਸ ਦਾ ਦੁੱਖ ਵਧਾਰਿਓ, ਫਿਰ ਦਾਸਾਂ ਦਾ ਜਿਹੜਾ ਦੁੱਖ ਹੈ ਇਸ ਨੂੰ ਵਧਾਰਿਓ, ਨਾਸ ਕਰ ਦਿੰਦੇ ਹਨ। ਕਿਸੇ ਪ੍ਰਕਾਰ ਦਾ ਵੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਰੋਗ ਨਹੀਂ ਰਹਿ ਜਾਂਦਾ, ਜਿੰਨੇ ਵੀ ਰੋਗ ਹਨ ਸਤਿਗੁਰੂ ਜੀ ਕੱਟ ਦਿੰਦੇ ਹਨ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਕਿਉਂਕਿ ਸੰਸਾਰ ਦੁਖੀਆ ਬਹੁਤਾ, ਕਿਸੇ ਨੂੰ ਮਨ ਕਰਕੇ ਦੁੱਖ ਹੈ, ਕਿਸੇ ਨੂੰ ਧਨ ਕਰਕੇ ਦੁੱਖ ਹੈ, ਕਿਸੇ ਨੂੰ ਆਪਣੇ ਤਨ ਕਰਕੇ ਦੁੱਖ ਹੈ, ਕੋਈ ਵਿਰਲਾ ਹੀ ਹੋਏਗਾ ਜਿਹਨੂੰ ਸਾਰੇ ਪ੍ਰਕਾਰ ਕਰਕੇ ਸੁੱਖ ਹੋਵੇਗਾ। ਇਹ ਸਾਧ ਸਹੀ ਸੁੱਖ ਪ੍ਰਾਪਤ ਕਿਵੇਂ ਹੋਵੇਗਾ? ਜਦੋਂ ਅਸੀਂ ਗੁਰੂ ਦਾ ਲੜ ਫੜ ਲਵਾਂਗੇ, ਸੱਚੇ ਇਰਾਦੇ ਨਾਲ ਸ਼ਰਧਾ ਭਗਤੀ ਨੂੰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਗੁਰੂ ਦਾ ਦਰਬਾਰ ਸਮਝ ਕੇ ਆਵਾਂਗੇ, ਗੁਰੂ ਕੀ ਮਰਿਆਦਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਾਂਗੇ ਅਤੇ ਸਤਿਗੁਰੂ ਜੀ ਦੇ ਨਾਮ ਦਾ ਅਭਿਆਸ, ਬਾਣੀ ਦਾ ਪਠਨ ਪਾਠਨ, ਕਥਾ ਕੀਰਤਨ ਔਰ ਸਾਧ ਸੰਗਤ ਦੀ ਸੇਵਾ ਸ਼ਰਧਾ ਭਗਤੀ ਨਾਲ ਕਰਾਂਗੇ। ਫਿਰ ਕਿਹੜੀ ਵਸਤੂ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰੋਂ ਪ੍ਰਾਪਤ ਨਹੀਂ ਹੁੰਦੀ? ਭਾਵ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਉਹ ਇੱਕ ਪ੍ਰੇਮੀ ਨੂੰ ਕਿਤੇ ਜਲੋਧਰ ਹੋ ਗਿਆ, ਜਲੋਧਰ ਹੁੰਦਾ ਪੇਟ ਵਿੱਚ ਪਾਣੀ ਦਾ ਪੈ ਜਾਣਾ, ਜਲ ਉਧਰ, ਉਧਰ ਨਾਮ ਹੁੰਦਾ ਪੇਟ ਦਾ, ਉਧਰ ਵਿੱਚ ਜਲ ਦਾ ਭਰ ਜਾਣਾ ਜਲੋਧਰ। ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜਾ ਰਹੇ ਸਨ, ਕਹਿਣ ਲੱਗਾ ਮਹਾਰਾਜ ਆ ਮਹਾਤਮਾ ਹੋ, ਮੇਰੇ ਤੇ ਕਿਰਪਾ ਕਰੋ, ਮੈਂ ਡਾਕਟਰੀ ਇਲਾਜ ਬੜੇ ਕਰਾਏ ਹਨ, ਆਰਾਮ ਨਹੀਂ ਆ ਰਿਹਾ, ਬਖਸ਼ਿਸ਼ ਕਰੋ। ਮਹਾਂਪੁਰਖ ਕਹਿਣ ਲੱਗੇ ਸੁਖਮਨੀ ਸਾਹਿਬ ਪੜਿਆ ਕਰ, ਤੇਰਾ ਜਲੋਧਰ ਹਟ ਜਾਏਗਾ। ਜਹਾਂਗੀਰ ਦਾ ਜਿਹੜਾ ਵਜ਼ੀਰ ਸੀ ਨਾ, ਉਹਨੂੰ ਜਲੋਧਰ ਦਾ ਰੋਗ ਸੀ। ਗੁਰਸਿੱਖ ਸੁਖਮਨੀ ਪੜਦਾ ਜਾ ਰਿਹਾ ਸੀ, ਜਦੋਂ ਆਵਾਜ਼ ਕੰਨੀ ਪਈ ਉਹਨੂੰ ਆਰਾਮ ਆਉਣ ਲੱਗ ਗਿਆ। ਉਹਨੂੰ ਗੁਰਸਿੱਖ ਨੂੰ ਬੁਲਾਇਆ, ਕਹਿੰਦਾ ਮੈਂ ਤੇਰੀ ਤਨਖਾਹ ਨਿਯੁਕਤ ਕਰ ਦਿੰਦਾ, ਮੈਨੂੰ ਰੋਜ਼ ਸੁਖਮਨੀ ਸੁਣਾਇਆ ਕਰ, ਮੈਨੂੰ ਆਰਾਮ ਹੈ। ਉਹ ਕਹਿੰਦੇ ਤੂੰ ਸੁਖਮਨੀ ਸੁਣਨ ਵਾਲਾ ਬਣ, ਮੈਂ ਰੋਜ਼ ਪ੍ਰੇਮ ਨੇ ਸੁਣਾ ਕੇ ਜਾਊਂ, ਤਨਖਾਹਾਂ ਦੀ ਲੋੜ ਨਹੀਂ, ਬਾਣੀ ਵੇਚਣੀ ਨਹੀਂ। ਉਹ ਰੋਜ਼ ਸੁਖਮਨੀ ਸੁਣਾਉਣਾ। ਖੈਰ ਗੁਰੂ ਅਰਜਨ ਸਾਹਿਬ ਤੇ ਬੜੀ ਸ਼ਰਧਾ ਹੋਈ, ਥੋੜਾ ਤੰਦਰੁਸਤ ਹੋਇਆ, ਮਹਾਰਾਜ ਦੇ ਚਰਨ ਚ ਆਇਆ। ਸਰੋਵਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਜਹਾਂਗੀਰ ਦੇ ਵਜ਼ੀਰ ਵਜ਼ੀਰ ਖਾਨ ਹੈ, ਕਹਿੰਦਾ ਮਹਾਰਾਜ ਕਿਰਪਾ ਕਰੋ, ਮੇਰਾ ਸੰਕਟ ਟੁੱਟ ਜਾਵੇ। ਸਤਿਗੁਰੂ ਜੀ ਕਹਿੰਦੇ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੇਰੇ ਆ ਗੁਰਸਿੱਖ ਹਨ ਮਸਤਾਨੇ ਦਾਨੇ, ਇਹਨਾਂ ਨੂੰ ਬੇਨਤੀ ਕਰ। ਬਾਬਾ ਬੁੱਢਾ ਜੀ ਭਾਈ ਸਾਲੋ ਜੀ ਗਾਰ ਦੇ ਟੋਕਰੇ ਲਈ ਜਾ ਰਹੇ ਸਨ। ਬਾਬਾ ਬੁੱਢਾ ਜੀ ਦੇ ਜਲ ਮੋਹਰੇ ਆਇਆ, ਕਹਿੰਦਾ ਮਹਾਰਾ ਮੇਰਾ ਸੰਕਟ ਕੱਟੋ। ਬਾਬਾ ਜੀ ਕਹਿੰਦੇ ਪਰੇ ਹਟ ਪਰੇ ਹਟ। ਹੁਣ ਸਰੀਰ ਫੁੱਲਿਆ ਸੀ, ਪਰੇ ਹਟ ਨਾ ਸਕਿਆ। ਉਹ ਬਾਬਾ ਜੀ ਨੇ ਜੋ ਟੋਕਰਾ ਸਾਹਿਬ ਨਹੀਂ ਚਲਾ ਕੇ ਮਾਰਿਆ ਨਾ, ਇਹਦੇ ਪੇਟ ਤੇ ਵੱਜਿਆ, ਇਹ ਮੂੰਹਾ ਹੋ ਕੇ ਡਿੱਗ ਪਿਆ, ਦੋਨੋਂ ਕਲਾਂ ਛੁੱਟ ਗਈਆਂ, ਪਾਣੀ ਸਾਰਾ ਨਿਕਲ ਗਿਆ ਤੇ ਜਲੋਧਰ ਦਾ ਰੋਗ ਦੂਰ ਹੋ ਗਿਆ। ਗੱਜ ਕੇ ਬੋਲੋ ਸਤਨਾਮ। ਇਹ ਹੈ ਭਾਈ ਗੁਰੂ ਨਾਨਕ ਸਾਹਿਬ ਦਾ ਘਰ। ਜੇ ਇੱਥੇ ਕੋਈ ਸ਼ਰਧਾ ਨਾ ਆਵੇ ਖਾਲੀ ਨਹੀਂ ਜਾਂਦਾ। ਆ ਤੂਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਬਾਰਾ। ਇਹ ਦਰਬਾਰ ਬਹੁਤ ਉੱਚਾ ਅਤੇ ਸੁੱਚਾ ਹੈ, ਇਹਦੇ ਭਾਈ ਅੰਤ ਨਹੀਂ ਪਾਏ ਜਾਂਦੇ ਹਨ। ਜੋ ਵੀ ਬੇਨਤੀ ਕਰਦਾ ਹੈ ਸਤਿਗੁਰੂ ਜੀ ਸ਼ਰਧਾਲੂਆਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹਨ ਅਤੇ ਦਾਸਾਂ ਦੇ ਸਾਰੇ ਦੁੱਖਾਂ ਨੂੰ ਬਦਾਰਿਓ ਖੰਡ ਦਿੰਦੇ ਹਨ, ਨਾਸ ਕਰ ਦਿੰਦੇ ਹਨ। ਹਰ ਜਨ ਰਾਖੇ ਗੁਰ ਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਬੁਖਾਰ ਨੇ ਬੜਾ ਜ਼ੋਰ ਪਾਇਆ, ਬੁਖਾਰ ਟੁੱਟਿਆ, ਫਿਰ ਇੱਕ ਸਮੇਂ ਸੀਤਲਾ ਆ ਗਈ। ਸੀਤਲਾ ਦਾ ਰੋਗ ਟੁੱਟਿਆ, ਪਿਰਥੀਏ ਦਾ ਚੁੱਕਿਆ ਚੁਕਾਇਆ, ਇੱਕ ਪੁਰਸ਼ ਜ਼ਹਿਰ ਦੇਣ ਆ ਗਿਆ, ਉੱਥੋਂ ਬਚਾਅ ਹੋਇਆ। ਸਪੇਰਾ ਭੇਜ ਦਿੱਤਾ ਵੀ ਸੱਪ ਲੜਾ ਦਿਓ, ਖਤਮ ਹੋ ਜਾਣਗੇ, ਉੱਥੋਂ ਵੀ ਰੱਖਿਆ ਕੀਤੀ। ਚਾਰੇ ਦੇਸ਼ਾਂ ਵਿੱਚ ਅਕਾਲ ਪੁਰਖ ਨੇ ਆਪਣਾ ਬਲ ਧਾਰਿਆ ਹੋਇਆ, ਆਪਣੇ ਸੇਵਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਉੱਪਰ ਸਤਿਗੁਰੂ ਜੀ ਨੇ ਮਿਹਰ ਭਰਿਆ ਹੱਥ ਰੱਖਿਆ ਹੋਇਆ ਹੈ। ਕਿਰਪਾ ਦੇ ਕਟਾਕ ਕਰਕੇ ਸਤਿਗੁਰੂ ਜੀ ਨੇ ਔਰ ਕਿਰਪਾ ਦੀ ਦ੍ਰਿਸ਼ਟੀ ਨਾਲ ਆਪਣੇ ਸੇਵਕ ਨੂੰ ਤੱਕਿਆ ਹੈ ਤੇ ਦਾਸ ਦਾ ਸਾਰੇ ਦਾ ਸਾਰਾ ਦੁੱਖ ਬਦਾਰਿਓ ਨਾਸ ਕਰ ਦਿੱਤਾ ਹੈ। ਹਰ ਜਨ ਰਾਖੇ ਗੁਰ ਗੋਬਿੰਦ। ਹਰੀ ਦੇ ਜਾਨ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ, ਉਹਨਾਂ ਦੀ ਰੱਖਿਆ ਆਪ ਹੀ ਗੁਰੂ ਗੋਬਿੰਦ, ਭਾਵ ਗੋ ਇੰਦਰੀਆਂ ਦਾ ਬਿੰਦ ਜੋ ਪ੍ਰਕਾਸ਼, ਗੋ ਹਨੇਰੇ ਤੋਂ ਰੂਪ ਪ੍ਰਕਾਸ਼ ਕਰਨ ਵਾਲਾ, ਉਸ ਵਾਹਿਗੁਰੂ ਨੇ ਕੀਤੀ ਹੈ। ਵਾਹਿਗੁਰੂ ਨੇ ਆਪ ਹੀ ਸਹਾਇਤਾ ਕਰਕੇ ਸਾਹਿਬਜ਼ਾਦੇ ਦੇ ਰੋਗ ਨੂੰ ਖੰਡਿਆ। ਕੰਠ ਲਾਏ ਅਵਗਣ ਸਭ ਮੇਟੇ। ਅਕਾਲ ਪੁਰਖ ਜੀ ਨੇ ਇਸ ਬਾਲਕ ਨੂੰ ਆਪਣੇ ਕੰਠ ਗਲ ਲਾਇਆ ਹੈ ਅਤੇ ਸਾਰੇ ਜਿਹੜੇ ਰੋਗਾਂ ਰੂਪੀ ਔਗਣ ਦੋਸ਼ ਸਨ ਉਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਭਰਾਵੋ ਮੇਟ ਦਿੱਤੇ ਹਨ। ਜਿੰਨੇ ਵੀ ਸੰਕਟ ਸਨ ਨਾ ਉਹ ਸਾਰੇ ਦੇ ਸਾਰੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਿਟਾ ਦਿੱਤੇ ਹਨ। ਮਹਾਂਪੁਰਖਾਂ ਦੀਆਂ ਕਲਾ ਅਲਹਿਦਾ ਹਨ। ਕੋਕਰੀ ਮਹਾਂਪੁਰਖ ਹੋਏ ਹਨ ਬਾਬਾ ਸੰਗ ਸਿੰਘ ਜੀ। ਉਧਰ ਮਾਲ ਵਿਚ ਊਠ ਜ਼ਿਆਦਾ ਹਨ, ਦੁਆਬੇ ਚ ਤਾਂ ਵਿਰਲਾ ਹੀ ਕਿਤੇ ਭਾਵੇਂ ਦਰਸ਼ਨ ਹੋਵੇ। ਹੁਣ ਉਧਰ ਵੀ ਟਰੈਕਟਰਾਂ ਦਾ ਜ਼ੋਰ ਹੋ ਗਿਆ, ਘਟ ਗਏ ਹਨ, ਪਰ ਫਿਰ ਵੀ ਹਾਲੇ ਕਈ ਪ੍ਰੇਮੀ ਸ਼ੌਕ ਨਾਲ ਰਾਹਦੇ ਹਨ। ਊਠ ਜਿਹੜਾ ਹੈ ਇਹ ਵਿਗੜ ਜਾਏ ਤੇ ਫਿਰ ਮਾਲਕ ਦਾ ਵੀ ਸਕਾ ਨਹੀਂ ਰਹਿੰਦਾ, ਬੜਾ ਜ਼ਾਲਮ ਜਾਨਵਰ ਆ। ਜਿੱਥੇ ਵਫ਼ਾਦਾਰ ਆ ਉੱਥੇ ਜ਼ਾਲਮ ਵੀ ਬਹੁਤ, ਪੇਸ਼ ਪੈ ਜਾ ਫਿਰ ਹਟਦਾ ਨਹੀਂ। ਬਸ ਉਹ ਇੱਕ ਸਿੰਘ ਨੂੰ ਇਹਨੂੰ ਵੱਢਿਆ, ਸੋ ਉਹਨੂੰ ਹਲਕ ਹੋ ਗਿਆ, ਹਲਕ ਗਿਆ। ਮਹਾਂਪੁਰਖਾਂ ਕੋਲ ਲੈ ਵੀ ਮਾਰਾ, ਹੁਣ ਤਾਂ ਆਪ ਰੱਖੋ। ਹਸਪਤਾਲਾਂ ਚੋਂ ਜਵਾਬ ਮਿਲ ਗਏ ਹਨ ਕਿ ਹਲਕ ਚੁੱਕਾ ਹੈ ਨਹੀਂ, ਹੁਣ ਰਾਜੀ ਹੋ ਸਕਦਾ, ਦੇਰੀ ਹੋ ਗਈ ਹੈ, ਮੂੰਹ ਚੋਂ ਝੱਗ ਜਾਣ ਲੱਗ ਗਈ। ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖਾਂ ਨੇ ਕਿਰਪਾ ਦੀ ਦ੍ਰਿਸ਼ਟੀ ਕਟਾਖ ਵਿਰਤੀ ਦੁਆਰਾ ਤੱਕਿਆ ਔਰ ਗਲਵੱਕੜੀ ਪਾ ਲਈ ਉਹਨੂੰ। ਬਾ ਗਲਵੱਕੜੀ ਪਾਈ, ਉਹਦਾ ਹਲਕਾ ਉਤਾਰ ਦਿੱਤਾ ਤੇ ਉਹਨਾਂ ਨੂੰ ਆਪ ਨੂੰ ਵੀ ਹਲਕ ਨਹੀਂ ਚੜਿਆ। ਭਾਵ ਜਿਹੜੇ ਸਿਮਰਨ ਵਾਲੇ ਹਨ ਉਹ ਨਾਮ ਦੇ ਬਲ ਦੁਆਰਾ ਇਸ ਤਰ੍ਹਾਂ ਜਿਹੜੇ ਬੜੇ ਬੜੇ ਹਲਕ ਹਨ ਉਹ ਉਤਾਰ ਦਿੰਦੇ ਹਨ। ਪਰ ਇਹ ਸ਼ਕਤੀਆਂ ਕਾਹਦੇ ਵਿੱਚ ਹਨ? ਵਾਹਿਗੁਰੂ ਜੀ ਦੀ ਬਾਣੀ ਵਿੱਚ ਹਨ, ਇਹ ਨਾਮ ਵਿੱਚ ਹਨ। ਜੇ ਸੰਤਾਂ ਵਿੱਚ ਵੀ ਕਲਾ ਆਈ ਹੈ ਉਹ ਸਾਰੀ ਕਲਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਹੈ, ਨਾਮ ਦੀ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਭਾਈ ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ। ਫਿਰ ਜਿਹੜੇ ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਹਨ, ਪਹਿਲਾਂ ਤਾਂ ਸਤਿਗੁਰੂ ਜੀ ਸੰਕਟ ਆਉਣ ਹੀ ਨਹੀਂ ਦਿੰਦੇ। ਜੇ ਕਿਸੇ ਕਰਮ ਦੇ ਅਨੁਸਾਰ ਆ ਹੀ ਜਾਵੇ ਫਿਰ ਮਹਾਰਾਜ ਉਹਨਾਂ ਨੂੰ ਕੰਠ ਲਾ ਕੇ ਗਾਲ, ਉਹਨਾਂ ਦੇ ਸਾਰੇ ਔਗਣ ਦੋਸ਼ਾਂ ਨੂੰ ਪਾਪਾਂ ਨੂੰ ਮੇਟ ਦਿੰਦੇ ਹਨ। ਦਇਆਲ ਪੁਰਖ ਬਖਸ਼ਾਂਦ, ਉਹ ਵਾਹਿਗੁਰੂ ਊ ਪੁਰਖ ਜੋ ਊ ਨਾਮ ਹੈ ਨਰਕ ਦਾ, ਰੱਖ ਨਾਮ ਹੈ ਰੱਖਿਆ ਦਾ, ਊ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ, ਪੁਰਖ ਸਾਰੀਆਂ ਪੁਰੀਆਂ ਦਾ ਖ ਨਾਸ ਕਰਨ ਵਾਲਾ, ਐਸਾ ਜੋ ਪੁਰਖ ਰੂਪੀ ਪਰਮਾਤਮਾ ਵਾਹਿਗੁਰੂ ਅਵਗਣ ਸਾਰੇ ਮਿਟ ਦਿੰਦਾ ਤੇ ਗਾਲ ਲਾਉਂਦਾ ਹੈ ਸੰਤ ਜਨਾ ਭਗਤ ਜਨਾਂ ਨੂੰ, ਬੜਾ ਦਿਆਲੂ ਹੈ। ਦਇਆਲ ਪੁਰਖ ਬਖਸ਼ੰਦ, ਉਹ ਪੁਰਖ ਦਿਆਲੂ ਆ, ਬਾਕੀ ਪੁਰਖ ਦਿਆਲੂ ਨਹੀਂ। ਇਹਦਾ ਬਖਸ਼ਦੇ ਨਹੀਂ ਕਿਸੇ ਨੂੰ ਵੀ, ਨਾ ਇਹ ਮਹਾਂਪੁਰਖਾਂ ਨੂੰ ਬਖਸ਼ਦੇ, ਨਾ ਇਹ ਗੁਰਸਿੱਖਾਂ ਨੂੰ ਬਖਸ਼ਦੇ ਹਨ। ਇਹਨਾਂ ਨੇ ਨਿੰਦਿਆ ਕਰਨੀ ਹੀ ਮੁੱਖ ਧਰਮ ਮੰਨਿਆ ਹੁੰਦਾ। ਸੋ ਉਹ ਜਿਹੜਾ ਵਾਹਿਗੁਰੂ ਆ ਉਹ ਬਖਸ਼ਿੰਦ, ਉਹ ਕੌਡੇ ਰਾਖਸ਼ ਵਰਗੇ ਪਾਪੀਆਂ ਨੂੰ ਵੀ ਬਖਸ਼ ਦਿੰਦਾ। ਜਿਹੜੇ ਨਿੰਦਕ ਲੋਕ ਹੈ ਤਾਂ ਸੰਤਾਂ ਭਗਤਾਂ ਨੂੰ ਨਹੀਂ ਨਾ ਬਖਸ਼ਦੇ, ਪਰ ਜਿਹੜਾ ਵਾਹਿਗੁਰੂ ਆ ਜਾਂ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਹਨ, ਉਹ ਕੌਡੇ ਰਾਖਸ਼, ਸੱਜਣ ਠੱਗ, ਭੂਮੀਏ ਚੋਰ, ਉਹਨਾਂ ਦੇ ਔਗਣ ਵੀ ਬਖਸ਼ ਕੇ ਉਹਨਾਂ ਨੂੰ ਸੰਤ ਭਗਤ ਬਣਾ ਲੈਂਦੇ ਹਨ। ਸਾਧ ਸੰਗਤ ਜਿਵੇਂ ਚੰਦਨ ਦੀ ਹਵਾ ਨਾਲ ਸਾਰਾ ਜੰਗਲ ਚੰਦਨ ਹੋ ਜਾਂਦਾ, ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਮਹਾਂਪੁਰਖ ਜਿੱਥੇ ਜਾਂਦਾ ਹੈ ਉਹ ਲੋਕਾਂ ਨੂੰ ਸ਼ੁੱਭ ਸਿੱਖਿਆ ਵਿਚਾਰ ਦੇ ਕਰਕੇ ਉਹਨਾਂ ਦੇ ਜੀਵਨ ਪਲਟ ਜਾਂਦਾ। ਜਦੋਂ ਸਰੀਰ ਕਰਕੇ ਹਾਜ਼ਰ ਹੁੰਦੇ ਹਨ ਉਦੋਂ ਇਨਸਾਨ ਨੂੰ ਇੰਨੀ ਸੋਝੀ ਨਹੀਂ ਹੁੰਦੀ ਕਿ ਉਹ ਮਹਾਂਪੁਰਖਾਂ ਦੀ ਕਦਰ ਕਰ ਸਕੇ। ਜਦੋਂ ਸਰੀਰ ਕਰਕੇ ਉਹ ਦੁਨੀਆਂ ਤੋਂ ਚਲੇ ਜਾਂਦੇ ਹਨ ਫਿਰ ਉਹਨਾਂ ਦੇ ਉਪਦੇਸ਼ ਯਾਦ ਆਉਂਦੇ ਹਨ ਕਿ ਅਸੀਂ ਭਾਈ ਮਹਾਂਪੁਰਖਾਂ ਤੋਂ ਕੋਈ ਲੈ ਨਾ ਸਕੇ, ਖੱਟ ਨਾ ਸਕੇ, ਅਸੀਂ ਉਹਨਾਂ ਨੂੰ ਪਹਿਚਾਣ ਹੀ ਨਾ ਸਕੇ। ਇਹ ਸਮੇਂ ਤੋਂ ਬਾਅਦ ਜਿਹੜੀ ਸੋਚ ਹੈ ਉਹਦਾ ਤਾਂ ਲਾਭ ਹੀ ਕੋਈ ਨਹੀਂ। ਸੋਚ ਉਹ ਹੀ ਹੈ ਜਿਹੜੀ ਮੌਕੇ ਤੇ ਕੰਮ ਕਰੇ, ਮੌਕੇ ਤੇ ਸਾਡਾ ਸਾਥ ਦੇਵੇ। ਇਸ ਕਰਕੇ ਭਰਾਵੋ ਭੈਣੋ, ਬਜ਼ੁਰਗੋ ਤੇ ਮਤਾਵੋ, ਸਮੇਂ ਦਾ ਹਮੇਸ਼ਾ ਇਨਸਾਨ ਨੂੰ ਲਾਭ ਲੈਣਾ ਚਾਹੀਦਾ। ਸੋ ਸਤਿਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਹਨ ਉਹ ਪੁਰਖ ਵਾਹਿਗੁਰੂ ਦਿਆਲੂ। ਇਸ ਸਮੇਂ ਨੇ ਗੁਰੂ ਨਾਨਕ ਸਾਹਿਬ ਦਾ ਥੋੜਾ ਵਿਰੋਧ ਕੀਤਾ, ਕੋਈ ਆਖੇ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਬੇਚਾਰਾ, ਭਇਆ ਦਵਾਨਾ, ਸ਼ਾਹ ਕਾ ਨਾਨਕ ਬੌਰਾਨਾ। ਕਬੀਰ ਸਾਹਿਬ ਦਾ ਸਮੇਂ ਨੇ ਥੋੜਾ ਵਿਰੋਧ ਕੀਤਾ, ਹਾਥੀਆਂ ਮੂਹਰੇ ਬੰਨ ਬੰਨ ਕੇ ਸਿੱਟਿਆ, ਗੰਗਾ ਵਿੱਚ ਜੁੱਟ ਜੁੱਟ ਕੇ ਉਹਨਾਂ ਨੂੰ ਸਿੱਟਿਆ। ਰਵਿਦਾਸ ਨਾਲ ਥੋੜਾ ਵਿਰੋਧ ਹੋਇਆ, ਭਗਤ ਨਾਮਦੇਵ ਨਾਲ ਥੋੜਾ ਵਿਰੋਧ ਹੋਇਆ, ਪ੍ਰਹਲਾਦ ਨਾਲ ਥੋੜਾ ਵਿਰੋਧ ਹੋਇਆ। ਕਹਿਣ ਤੋਂ ਭਾਵ ਇਹ ਹੈ
ਸਮੇਂ ਦੇ ਅਨੁਸਾਰ ਮਹਾਂਪੁਰਸ਼ਾਂ ਦਾ ਵਿਰੋਧ ਹੁੰਦਾ ਹੀ ਰਿਹਾ, ਪਰੰਤੂ ਉਹਨਾਂ ਨੇ ਵਾਹਿਗੁਰੂ ਦਾ ਜਸ ਕਰਨਾ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਨਾ ਕਿਸੇ ਨਾਲ ਮਨਸੂਬਾ ਹੁੰਦਾ, ਨਾ ਕਿਸੇ ਨਾਲ ਈਰਖਾ ਹੁੰਦੀ, ਨਾ ਕਹੂੰ ਸੋ ਦੋਸਤੀ, ਨਾ ਕਹੂੰ ਸਿਉ ਬੈਰ, ਇਹ ਉਹਨਾਂ ਦੀ ਅਵਸਥਾ ਹੁੰਦੀ। ਉਹਦਾ ਜੇ ਕਿਸੇ ਨੂੰ ਸਿੱਖਿਆ ਦਿੰਦੇ ਹਨ, ਸਾਰੇ ਜਹਾਨ ਨੂੰ ਸਾਂਝੀ ਸਿੱਖਿਆ ਦਿੰਦੇ, ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦੇ ਹਨ। ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪ੍ਰਥਾਏ, ਕਿਸੇ ਪ੍ਰਥਾਏ ਨੂੰ ਮੁੱਖ ਰੱਖ ਕੇ ਭਾਈ ਸਿੱਖਿਆ ਦਿੰਦੇ ਹਨ। ਔਰ ਦਿਆਲੂ ਹਨ ਅਕਾਲ ਪੁਰਖ, ਦਿਆਲ ਪੁਰਖ ਬਖਸ਼ਾਂਦ, ਉਹ ਪੁਰਖ ਦਿਆਲੂ ਹੈ ਵਾਹਿਗੁਰੂ। ਕੌਡੇ ਰਾਕਸ਼ ਨੇ ਕਿਹਾ, ਮਹਾਰਾਜ ਮੈਂ ਬੜੇ ਬੰਦੇ ਤਲ ਤਲ ਖਾਧੇ, ਮੈਂ ਬੜਾ ਜ਼ੁਲਮ ਕੀਤਾ। ਸੱਜਣ ਠਾਕ ਕਹਿੰਦਾ, ਮਹਾਰਾਜ ਮੈਂ ਮਾਇਆ ਲੁੱਟਣ ਲਈ ਆਹ ਜਿਹੜੀ ਨਦੀ ਨਾਲ ਵਗ ਰਹੀ ਹੈ ਨਾ, ਪਤਾ ਨਹੀਂ ਮਾਰ ਕੇ ਕਿੰਨੇ ਕੁ ਬੰਦੇ ਰੋੜੇ, ਮੈਨੂੰ ਬਖਸ਼ ਲਓ। ਸਤਿਗੁਰੂ ਜੀ ਕਹਿੰਦੇ, ਗਾਹਾਂ ਵਾਸਤੇ ਇਹ ਐਬ ਕਰਨੇ ਛੱਡ ਦੇ, ਫਿਰ ਤੈਨੂੰ ਬਖਸ਼ ਦਿੰਦੇ। ਬੁਰਿਆਂ ਨਾਲ ਬੁਰਿਆਈ, ਜਿਹੜੀ ਬੁਰਿਆਂ ਨਾਲ ਬੁਰਿਆਈ ਕਰਨੀ ਤਾਂ ਹਰੇਕ ਜਾਣਦਾ, ਭਲਿਆਂ ਨਾਲ ਭਲਿਆਈ ਹਰੇਕ ਕਰਦਾ, ਪਰ ਗੁਰੂ ਨਾਨਕ ਦਾ ਘਰ ਐਸਾ ਭਲੇ ਨਾਲ ਭਲਿਆਈ ਤਾਂ ਕਰਨੀ ਹੈ, ਬੁਰਿਆਂ ਨਾਲ ਭਲਿਆਈ ਜਾਣੇ। ਇਹ ਬੁਰਿਆਂ ਦਾ ਵੀ ਭਲਾ ਕਰਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਜਿਵੇਂ ਉਹ ਮਹਾਤਮਾ ਤੇ ਉਹਨਾਂ ਦਾ ਚੇਲਾ ਜਾ ਰਿਹਾ ਸੀ, ਪਾਣੀ ਵਿੱਚ ਇੱਕ ਬਿੱਛੂ ਡੁੱਬ ਰਿਹਾ ਸੀ, ਮਹਾਤਮਾ ਚੁੱਕ ਕੇ ਬਿੱਛੂ ਨੂੰ ਬਾਹਰ ਕੱਢਦੇ ਕਿ ਡੁੱਬ ਰਿਹਾ, ਉਹ ਡੰਗ ਮਾਰਦਾ, ਫੇਰ ਪਾਣੀ ਡਿੱਗ ਪੈਂਦਾ, ਉਹ ਫਿਰ ਕੱਢ ਕੇ ਰਾਹ ਦੇ ਫਿਰ ਡੰਗ ਮਾਰਦਾ। ਚੇਲਾ ਕਹਿੰਦਾ, ਮਹਾਰਾਜ ਨੂੰ ਰੋੜਨ ਦਿਓ, ਜਹਿਰੀਲਾ ਜਾਨਵਰ ਆ, ਤੁਸੀਂ ਬਾਹਰ ਕੱਢ ਕੇ ਰਾਹ ਦੇ, ਡੰਗ ਮਾਰਦਾ। ਕਹਿੰਦੇ, ਇਹਦਾ ਸੁਭਾਵ ਡੰਗ ਮਾਰਨਾ, ਸਾਡਾ ਸੁਭਾਵ ਇਹਨੂੰ ਬਚਾਉਣਾ ਹੈ, ਬਖਸ਼ ਦੇਣਾ। ਭਗਵਾਨ ਬੁੱਧ ਜਾ ਰਹੇ ਸਨ, ਕਿਸੇ ਬੰਦੇ ਨੇ ਉਹਨੂੰ ਬਹੁਤ ਗਾਲਾਂ ਕੱਢੀਆਂ, ਮਹਾਂਪੁਰਖ ਸੁਣੀ ਗਏ, ਸੁਣਦੇ ਰਹੇ। ਜਿਹੜੇ ਉਹ ਗਾਲਾਂ ਕੱਢ ਕੇ ਹੌਲਾ ਹੋ ਗਿਆ, ਭਗਵਾਨ ਬੁੱਧ ਕਹਿਣ ਲੱਗੇ, ਭਾਈ ਕੋਈ ਬੰਦਾ ਕਿਸੇ ਨੂੰ ਵਸਤੂ ਦੇਵੇ, ਉਹ ਨਾ ਲਵੇ, ਉਹ ਵਸਤੂ ਕਿਹਦੀ ਹੁੰਦੀ ਹੈ? ਕਹਿਣ ਲੱਗੇ, ਜਿਹੜਾ ਵਸਤੂ ਦਿੰਦਾ ਉਹਦੀ ਹੁੰਦੀ ਹੈ। ਕਹਿੰਦੇ, ਤੈਂ ਮੈਨੂੰ ਗਾਲਾਂ ਦਿੱਤੀਆਂ, ਮੈਂ ਲਈਆਂ ਨੀ, ਕਿਹਦੀਆਂ ਹੋਈਆਂ? ਕਹਿੰਦਾ ਜੀ, ਫਿਰ ਮੇਰੀਆਂ ਹੀ ਹੋਈਆਂ। ਸੋਝੀ ਆ ਗਈ, ਮਹਾਂਪੁਰਖਾਂ ਦੇ ਚਰਨ ਫੜ ਲੈ, ਰੋਈ ਜਾਂਦਾ ਕਹਿੰਦਾ, ਮੈਨੂੰ ਬਖਸ਼ ਲਓ। ਕਹਿੰਦੇ, ਬਖਸ਼ ਦਿੱਤਾ। ਮਹਾਂਪੁਰਖਾਂ ਦਾ ਹਿਰਦਾ ਏਡਾ ਵੱਡਾ ਵਿਸ਼ਾਲ ਹੁੰਦਾ, ਭਾਵੇਂ ਦੁਨੀਆਂ ਉਹਨਾਂ ਦੇ ਖਿਲਾਫ ਕਿੰਨਾ ਕੁਝ ਕਰਦੀ ਹੈ, ਪਰ ਉਹ ਕਿਸੇ ਦਾ ਬੁਰਾ ਨਹੀਂ ਚਿਤਵਦੇ ਹਨ, ਸਭ ਦਾ ਭਲਾ ਹੀ ਮਨਾਉਂਦੇ ਹਨ। ਉਹਨਾਂ ਨੇ ਸਾਧ ਸੰਗਤ ਜੀ ਇੱਕ ਸਾਰਿਆਂ ਦਾ ਭਲਾ ਕਰਨ ਦਾ ਹੀ, ਭੱਬਾ ਭਲਾ ਜੀ, ਭੱਬਾ ਭੁਲਾ ਜੀ, ਭੱਬਾ ਭਾਈ ਜੀ, ਇਹ ਸਬਕ ਪੜਿਆ ਹੁੰਦਾ ਹੈ। ਸੋ ਰਹੋ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਹਨ, ਆਪਣੇ ਸੇਵਕਾਂ ਨੂੰ ਅਕਾਲ ਪੁਰਖ ਸੰਕਟ ਨਹੀਂ ਆਉਣ ਦਿੰਦਾ। ਜਿਵੇਂ ਬਿੱਲੀ ਆ ਨਾ, ਚੂਹੇ ਵਾਸਤੇ ਦੇਖ ਲਓ ਦੰਦ ਹੋ ਰਿਹਾ, ਤੇ ਬਲੂੰਗੜੇ ਵਾਸਤੇ ਕੋਈ ਦੰਦ ਹੋਰ ਹਨ, ਉਸੇ ਮੂੰਹ ਨਾਲ ਬਲੂੰਗੜਾ ਫੜਦੀ ਹੈ, ਉਹਨੂੰ ਆਂਚ ਨਹੀਂ ਆਉਣ ਦਿੰਦੀ, ਚੂਹੇ ਪੱਲੇ ਫੱਕਾ ਨਹੀਂ ਰਹਿਣ ਦਿੰਦੀ। ਇਸੇ ਤਰ੍ਹਾਂ ਅਕਾਲ ਪੁਰਖ ਜਿਹੜੇ ਸੰਤਾਂ ਭਗਤਾਂ ਦੇ ਦੋਖੀ ਹਨ, ਉਹਨਾਂ ਵਾਸਤੇ ਸਖ਼ਤ ਬਹੁਤ ਹੈ, ਤੇ ਜਿਹੜੇ ਉਹਦੇ ਭਗਤ ਹਨ ਉਹਨਾਂ ਵਾਸਤੇ ਨਰਮ ਵੀ ਬੜਾ, ਉਹਨਾਂ ਨੂੰ ਬੁੱਕਲ ਚ ਲੈ ਲੈਂਦਾ, ਬਿਧੀ ਚੰਦ ਨੂੰ ਬਲ ਦੀ ਭੱਠੀ ਵਿੱਚ ਬਚਾ ਲੈਂਦਾ। ਗੱਜ ਕੇ ਬੋਲੋ ਸਾਤਨਾ, ਐਡਾ ਵੱਡਾ ਦਿਆਲੂ ਹੈ, ਉਹਦੇ ਹੱਥ ਉਹ ਹੀ ਆ ਦਸਮ ਪਾਤਸ਼ਾਹ ਦੇ, ਇੱਕ ਦੇ ਉੱਤੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ। ਜਿਹੜਾ ਜ਼ਾਲਮ ਜਰਵਾਣਾ, ਉਹਦੇ ਵਾਸਤੇ ਸਤਿਗੁਰੂ ਜੀ ਬਹਾਦਰ ਸ਼ਾਹ ਕਹਿੰਦਾ, ਮਹਾਰਾਜ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ, ਕੋਈ ਕਰਾਮਾਤ ਨਹੀਂ, ਕਰਾਮਾਤ ਨਾਮ ਕਹਿਰ ਕੋ। ਕਹਿੰਦੇ, ਨਹੀਂ ਮਹਾਰਾਜ, ਰਾਮ ਰਾਜ ਨੇ ਬਹੁਤ ਦਿਖਾਈਆਂ। ਕਹਿੰਦੇ, ਉਹ ਤੋਂ ਹੀ ਦੇਖੀ ਚਲੋ, ਤੇਰਾ ਪੇ ਨਹੀਂ ਰੱਜਿਆ, ਤੈਂ ਕਿਹੜਾ ਰੱਜਣਾ, ਤੁਸੀਂ ਤਾਂ ਬਾਜੀਗਰ ਵਿਦਿਆ ਬਣਾ ਲੈਣੇ ਜੇ ਸਾਧੂ ਕਰਾਮਾਤ ਦਿਖਾ ਦੇਵੇ, ਰੱਜਦੇ ਹੀ ਨਹੀਂ, ਜਾਂ ਤਾਂ ਸਬਰ ਕਰੋ, ਕਰਾਮਾਤ ਹੁੰਦੀ ਗੁਰਸਿੱਖਾਂ ਲਈ, ਉਹਨਾਂ ਦੀ ਸ਼ਰਧਾ ਪ੍ਰਪੱਕ ਹੋ ਜਾਏ। ਮਾਨਮੋਹ ਲੋਕ ਤਾਂ ਕਰਾਮਾਤ ਦੇਖ ਕੇ ਬਾਜੀਗਰ ਵਿਦਿਆ ਬਣਾਉਂਦੇ ਹਨ। ਕਹਿੰਦਾ, ਨਹੀਂ ਜੀ, ਕਰਾਮਾਤ ਦਿਖਾਓ। ਸਤਿਗੁਰੂ ਜੀ ਨੇ ਖੀਸੇ ਵਿੱਚ ਹੱਥ ਪਾਇਆ, ਮੋਹਰ ਕੱਢੀ, ਕਹਿੰਦੇ, ਆਹ ਕਰਾਮਾਤ ਆ, ਮਾਇਆ ਨਾਲ ਜਿਹਨੂੰ ਮਰਜ਼ੀ ਖਰੀਦ ਲਓ, ਮਾਇਆ ਦਾ ਸਾਰਾ ਸੰਸਾਰ ਦਾਸ। ਕਹਿੰਦਾ, ਮਹਾਰਾਜ ਵੀ ਠੀਕ ਹੈ, ਆਪਦਾ ਬਚਨ ਸਾਤਿਆ, ਮਾਇਆ ਕਰਾਮਾਤ ਆ, ਇਹ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ, ਨਾ ਰਾਜਨੀਤੀ ਦਾ, ਨਾ ਸਮਾਜ ਦਾ, ਨਾ ਧਰਮ ਦਾ, ਨਾ ਵਿਹਾਰ ਦਾ, ਨਾ ਆਏਗਾ ਇਹਦੀ ਮਹਿਮਾਨੀ ਹੀ ਹੁੰਦੀ ਹੈ। ਗੁਰਦੁਆਰੇ, ਲੰਗਰ, ਦੀਵਾਨ, ਸਭ ਕੁਛ ਮਾਇਆ ਦੁਆਰਾ ਹੀ ਹੋਣੇ ਹਨ। ਮਾਇਆ ਵੀ ਕਰਾਮਾਤ, ਠੀਕ ਤੁਹਾਡਾ ਬਚਨ ਸੱਤ ਹੈ, ਮੈਂ ਮੰਨਦਾ, ਪਰ ਮੈਂ ਫਕੀਰਾਂ ਵਾਲੀ ਕਰਾਮਾਤ ਚਾਹੁੰਦਾ। ਸਤਿਗੁਰੂ ਜੀ ਕਹਿੰਦੇ, ਤੇਰੀ ਕਲਮ ਕਰਾਮਾਤ, ਜਿਹਨੂੰ ਮਰਜ਼ੀ ਲਿਖ ਕੇ ਫਾਂਸੀ ਲਟਕਾ ਦੇ, ਜਿਹਨੂੰ ਮਰਜ਼ੀ ਬਰੀ ਕਰ ਦੇ। तेरी कलम च एडी ताकत है। कहंदे महाराज ये भी सत है, इहदा बादशाह दी करामात है, जज दी करामात है, मैं संतां वाली करामात मंगदा। सच्चे पातशाह जी कहण लगे के तेरी जबान ही करामात है, जिन्हों मर्जी हुक्म कर दे, इन्हू इन्ने पिंड दे दो, उन्ने पिंड मिल जाने। कहंदे महाराज ये भी ठीक है, मैं संतां वाली। सतगुरु जी ने म्यान चों तलवार खिंच लई, कहंदे फिर बड़ी करामात आया, जे मैं तेरे प्यो दा जो साडे ते जुलम कीता याद करां ते सारयां दे सिर उतार दियां। तैं साडे पिता दे तेरे प्यो ने किन्ना जुलम कीता। बादशाह बहादुर शाह थर थर कंबण लग पिया, कहंदे महाराज वो विरोधी हो मेरा प्यो, मैं तां तुहाडा दास आं, सेवक आं, तुसीं मैनूं आप तां राज दित्ता दिल्ली दा तारा आजम नूं मार करके। सतगुरु जी कहंदे हन ये जिहड़ी श्री साहिब है वड्डी करामात, इहदे बराबर दुनिया के कोई करामात नहीं। महाराज कहंदे जिहड़ियां करामातां हन संतां भगतां वास्ते हन, तुहाडे वर्गे जिहड़े जरबाने जालम हन उन्हां वास्ते शमशीर ही करामात है। इस करके साध संगत जी कहंदे हन कि उह जिहड़ा अकाल पुरख है अपने दासां दे मेहर भरिया हथ रखदा, जिहड़े तां उहदे दास हन प्रहलाद वांगू, उन्हां नूं सेक लगण दिंदा। जदों तत्ते सामना कहण लगा तू चिंबड़ जा, वो कहना चिंबड़ जाने, इहदी भूआ कहण लगी पहला इउं ना करो, मेरे को अग्नि प्रूफ वास्त्र है, अग बाल के मैं वो वास्त्र लैके बिच बह जाने, इहनूं बुकल च रख लैनी आ, अग वल करके उह डरावांगी, इह डर के मन जाएगा, राम राम कहण उह छड्ड देगा। पारी नूं रटण लगा होया सी, पुराने संस्कार सन हटे न, वह वाहिगुरु ने ऐसी मेहर की निगाह, मेहर का हाथ रखिया, हवा चली, अपने होली तो वह अग्नि प्रूफ चादर उड करके प्रहलाद से पै गई, तो जिहड़ी होलिका जी की भूआ सी अग विच झुलस करके मर गई। उदों दी हिंदुस्तान के लोग होली मनाते, उस दिन प्रहलाद की भूआ होली सड़ी सी, गज के बोलो सतनाम। फिर वह कह लगा तत्ता थम है, इहदे जफ्फी पाओ, मुल्तान विच हाले भी थम हैगा तांबे दा, जिहदे नाल प्रहलाद नूं चमेड़िया गया ना, वह थम हाले मौजूद है, लाल सुरख करता। कहिंदा जफ्फी पा, भगवान ने कहा कि डोल ना जा, कीड़ी का सरूप धार के उत्ते घूमन लग गया। उन्हें कहा यार भोरा कि कीड़ी नहीं सड़ती, मैं तो इतना वड्डा आ, बच्चा सी ना, बच्चे वाले बचन, तो मैनू की हो चलिया, इन राम राम कह के जफ्फी पा ले, उस वेले थम ठंडा हो गया, थम फट गया। भाई गुरदास साहब जी लिखते हैं थम पाड़ वह प्रगटिया, नरसिंह रूप अनूप जुगा, प्रहलाद नूं कहिंदा दस। उस वेले फिर हरनाक्ष ने बर लिया सी, ना मैं अंदर मरा, ना दिन मरा, ना रात मरा, ना सवेरे शाम मरा, ना हथियार तो, ना बंदे तो मरा, ना पशु तो मरा। भगवान ने फिर अद्धा शरीर मनुष्य का बनाया, अद्धा शेर का, नर नाम मनुष्य का, सिंह नाम शेर का, नरसिंह ता नरसिंह कहिंदे। बस का कालजा चीर करके ना खून का बाटा भर के पीता, बस धरती के आकाश कंबन लग पे, देवते भी थर थर कंबदे कि मारा रहम करो, हुण क्रोध चलिया ना जा, इन्नी वीर रसी विच सन नरसिंह भगवान। साध संगत जी फिर उन्हें गया प्रहलाद नूं बेनती करो, भगत प्रहलाद नूं बेनती की, भगत जी ने कहा मारा रहम करो, पर भगवान नरसिंह का गुस्सा ना टलिया। ज्यों मुल्तान तो चले आ भगवान नरसिंह, जिथे बिदर शहर है ना बाबा नानक भी उत्थे गए, माता भाग कौर जी ने उत्थे शरीर छड्या ज्योति उस समय, पंजा प्यारियां चो बिदर शहर के पंजे प्यारे सन बाबा साहब सिंह जी महाराज, गज के बोलो सतनाम। इथे बाबे नानक दा नानक झीरा गुरद्वारा, जकूब ते जलाल दीन दो पीरां ते सतगुरु बाबा नानक ने बख्शिश की, ब्रह्म ग्यान दिता, उन्हां दे रौज़े मौजूद हैं, तो बाबा नानक का बगदा चश्मा मौजूद है। बंबे के डाक्टर ने सिद्ध करके दसाया कि 40 दिन इत्थे रह के जड़ा बाबे नानक की चरण छोह दे पानी नू पी लवेगा, उहदा तपदक का रोग कटिया जाएगा। उस पानी विच ऐसी तासीर है जड़ा नानक झेरा, इत्थे नरसिंह भगवान ज्योति जोत समाए। मैनू उत्थे जदों मैं गया, प्रेमी ने दसिया कि नरसिंह भगवान की जगह वेखी, फिर असीं पैदल चल करके गए, धरती बिल्कुल लाल रंग की, भगवान जिले क्रोध में गए ना, धरती लाल सुरख हो गई। फिर उन्होंने धरती पहाड़ के उत्ते अपनी गुरज मारी, धरती फट गई। वो धरती दे विच फिर एक गुफा बनी, वह कहिंदे पताल नूं जांदी है। उहदे च लख लख पानी है, भावें बच्चा जाए तां वी लख लख आउंदा, बजुर्ग जाए तां वी लख लख आउंदा। पता नहीं की खेड है, चले सारे जांदे, अंदर जाके मंदिर बनिया। मेरा हुण कद छोटा सी, बड़बड़े कद, मैं क्या कितें डुब्बे ही ना जाइए, पानी उन्ना ही रहे जी, मैं आप अज माया। सो ता संगत जो अंदर जाके फिर भगवान नरसिंह की जगह जिथों कहिंदे उन्हें अपने आप नूं गैब किया, हुण प्रगट होए मुल्तान च, गैब जाके बेदर शहर च किया। जिवें दसम पातशाह ने अवतार पटना धारिया, चोज आनंदपुर किते, ज्योति जोत हजूर साहब महाराष्ट्र च समाए। चोज है ना महापुरखां दे, लीला है उन्हां दी, इस करके वह बड़ा बखसांदा है। जड़े प्रहलाद अर्गे भगत भगत जना की हर जियो, धुर तू रखदा आया, प्रहलाद जन कुद राख लै हर जियो, हरणाक्ष मार पचाया। हर जियो ये तेरी बड़ियाई, हर जो जो भगत पाया, पैज रखदा आया राम राजे, हरणाक्ष दुष्ट हर मारिया, प्रहलाद तराया, अहंकारियां निंदकां पिठ दे, नाम देव मुख लाया, जन नानक ऐसा हर सेव्या, अंत लए छड़ाया। आप रोजाना आसा जी की वार्च पढ़ते सुनते हो ना, वो अपने संतां भगतां की रख्या करता है। भाई दुकालंग प्रणासी दयालंग स्वरूपे, सदा अंग संगे अपंगंग बभूते, सहायता करता है। कंठ लाए अवगुण सब मेटे, अपने सेवकां नूं कंठ ला के रखदा, गल ला के उन्हां दे सारे भाई अवगुणां नूं मेट दिंदा। दयाल पुरख बखसंद, वह पुरख बड़ा दयालु है अते बखसंद। पहाड़ी राजां ने एक बारी सोचिया कि गुरु गोबिंद सिंह उमें तां साडे काबू नहीं आउंदे, बहाना बना के शिकार खेलण दा इन्हां नूं कल्लियां नूं लै जांदे। गुरु के लाहौर तों उपर एक बांसां दा जंगल है, नरोल बांसां दा जंगल, बहुत वड्डा जंगल। आप जी कई बार जाते हो गुरु के लाहौर तों वापस आ जाते हो, पर दास ने वह जगह वेखी है। उत्थे भीम चंद जिहड़ा पहाड़ी राजा सी कपटी, उन की कीता गुंडे हथियारबंद बहाल दिते कि मैं बहाना बना के किसी हाजत चले जावांगा, जदों सतगुरु जी बराजण तुसीं कठियां गोलियां दाग करके उन्हां नूं खत्म कर देना, ये मेरे बैरी हैं। देखो महापुरखां नूं बैरी समझदा जड़े के उन्हां दा दुख भंडार रहे सन, महापुरखां नूं समझना बड़ा औखा। सतगुरु जी एक अंब का पेड़ है, उहदे थले जिड्डी साडी आ पालकी साहब का खड़ा ना, एडी सिला आ, एडा पत्थर है, महाराज उहदे ते चढ़ के बह गए। बहु गुंडे सखाले हुए सन, बस एकदम बछाड़ करती, सतगुरु जी दे एक भी गोली नहीं बजी, सारा पत्थर बिनिया हुआ। जेले वह निहत्थे हो गया, सब रौंद चल गए, चरनी डिगे, महाराज सातों भीम चंद ने बहुत पाप कराया, सानू तुहाडी महानता का ज्ञान नहीं सी। भीम चंद आया आके हुण लगा झूठा सच्चा हुण, मैनू बख्श लो, कहिंदे कपटिया दिल विच कुछ रखदा, उत्तों मित्रता जणोना विचों कपट रखदा, दसदा हुण कल्ले मिले सी कर लिया बार, वेख लिया साडे सिर ते सतगुरु जी कहिंदे अकाल पुरख का हाथ है, निरंकार का हाथ है, वह दयालु आ साडे ते, वह सारे अवगुण मिटदा है। दयाल पुरख बखसंद, वह पुरख पू पापां तों रक्षा करन वाला दयालु है अते बख्शंद है, जिहड़ा गुरसिखू दे चरणां विच आ के अरदोई करदा कि महाराज मैं भुलणहार हाँ, असी खत्ते बहुत कमांदे, किस अंत ना पारा बार, हर कृपा करके बख्श लै हो, हम पापी बाड़ गुनहगार, जेता समुद सागर नीर भरिया तेते औगण हमारे, दया करो किस मेरा पावा डुबदे पत्थर तारे। जेड़ा अगन बराबर तपै पीतर बगै काती, प्राणवत नानक हुक्म पछाणै सुख होवै दिन राती। हम अवगुण भरे गुण नाही, अमृत छाड़ बिखै बेखाही, माया मोह भरम पै भूले, सोधा रास प्रीत लगाई, एक उत्तम पंथ सुनियो गुर संगत, एह मलंत जम त्रास मिटाई, एक अरदास पाठ कीरत की गुरु रामदास रख शरणाई। सदने मंग बेनती करनी है, निरपन्या के कारण एक भया भेक धारी, कामारथी स्वार्थी बाकी पैज सवारी, तब गुण कहां जगत गुरा, जो कर्म ना नासे, सिंह शरण कत जाइए, जो जंबक ग्रासे, एक बूंद जल कारण चातरक दुख पावे प्राण गए सागर मिले। हुन कामना आवे प्राण जो थाक्या फिर नहीं कहो कैसे बरमावो बूढ़ मुए नौका मेरे कहो काहे चढ़ावो। मैं नहीं कश हो नहीं कश आहे ना मोरा औसर लज्जा राख लेहो साधना जान तोरा। मैं तो आड़ा दास हैं मेरे औगण वल ना देखो जिवें भगत रविदास जी ने कहा मेरी संगत पोच सोच दिन राती मेरा कर्म कुटलता जन्म कपंती राम गसैया जी के जीवना मोहना बसारू मैं जन तेरा मेरी हरो व्यक्ति जन करो सुभाई चरना छाडो शरीर कर जाई कह रविदास परो तेरी सांभा बेग मिलो मोह करना बलंब। भगत कबीर जी ने भी कहा ना सोते अपराध करता है जेते जननी चीतना रास तेते रामैया हूं बार तेरा काहे न खंड साब गुण मेरा जे अक्रोध करे कर ताया ता भी चीतना राग समाया चिंत पवन मन पर्यो हमारा नाम बिना कैसे उतर सपारा देह बिमल मत सदा शरीरा सहज सहज गुण रमे कबीरा। सारे महापुरखा ने बेनतियां योदड़िया कीतियां हन अरदासा कीतियां हन कि सतगुरु जी साडे औगणा नू ना चतारो। बाबा फरीद साहब भी कहंदे ना ऐ कोयल तू कित गुण काली अपने प्रीतम के हो बिरह जाली। वो कहंदे हन सारे दोष मेरे विच हन मेरे विच सारे औगण हन वाहिगुरु विच कोई खुदा विच औगण नहीं। हे खुदा तू सानू बख्श लै असी औगणा नाल भरे होए हां दया दृष्टि करो तुसी बख्शंद हो। जे तुसी बाल्मीक ते दृष्टि कीती है उनू संत बनाया जे तुसी और कांस केस मारा उन्हां दैंतां नू बख्शिया है सज्जन ठग भूमिए चोर सज्जन ठगा नू बख्शिया है और लखू ताड़बिया नू बख्श के गुरसिख बनाया और साडे ते भी कृपा करके सानू बख्शो साडी लाज रखो। राहाओ विश्राम दे कर साहिब श्री गुरु अर्जन देव जी महाराज गुरु ग्रंथ साहिब जी महाराज दे संचालक इउं कह रहे हन जो मंग है ठाकुर अपने ते। ये शब्द है इस वेले केड़ा सिख बच्चा नहीं गाउंदा इस शब्द दी टेप हर घर विच बजदी गज के बोलो सतनाम। जो मंग है ठाकुर अपने ते अपने ठाकुर तो गुरसिख जो जो भी दात मंगदा है सोई सोई देवै। वाहिगुरु परमेश्वर निरंकार उन्हां नूं ओहो दातां कृपा करके बख्शिश कर दिंदा है धर्म अर्थ काम मोह का दाता पूरी पई सिमर सिमर बधाता चार पदार्थ देतना बार। ये देरी नहीं करदा चार पदार्थ देन लगे सोई सोई देवै ओहो पदार्थ। अकाल पुरख कृपा करके अपने भगत जना नूं संत जना नूं भाई दे दिंदा है। नानक दास मुख ते जो बोलै बाबा नानक दे दास जड़े सेवक भगत संत जन हन मुखड़े तो जो बचन बोलदे हन इहां उहां सच होवै ओ लोक परलोक विच सच्चा हो जांदा। बाबा नानक सिंह जी महाराज नूं बाबा हरनाम सिंह जी भुचों वालिआं ने टैलीफोन खड़का दिता कि सानू आ करके मिलो। फिर बाबा जी चल पाए किसे सिंह दी कार सी उदों कारां बहुत घट हुंदियां सन पक्कियां सड़कां दा है नहीं रेल दी पटड़ी कार पा लई। वह जिहड़ा नहर दे महकमे दा अफसर सी उसने महापुरखां दी गड्डी रोक ली कि मैं तां नहीं पटड़ी ते चलण देणी। कहण लगे तू जाण दे असीं महापुरशां को जा रहे हाँ असीं किहड़ा रोज लंघना मन्निआ ना। हुण थल्ले गड्डे लीहां हुंदियां गड्डी थले उतार दिती हुण गड्डी ने किवें चलना सी। खैर हौली हौली चले गए महापुरखां दी हुण बेअदबी कीती सो हुण देरी नाल पहुंचना सी ना। बाबा हरनाम सिंह जी महाराज भुचों वाले कहण लगे नंद सिंह टैलीफोन कदों दा कीता ते आया देरी ना है। कहिंदे महाराज आप जानी जाण हो कहिंदे जिन तैनू रोकिया सी और तेरी बेअदबी कीती है तू कुछ किया ना। कहंदे महाराज असी तां कुछ नहीं किया। कहंदे चंगा तू तां करदा बाबे नानक दी तपस्या तेरे च खिमा बहुत है असी नरसिंह भगवान दी कीती सातों नहीं खिमा हुंदा संत दा दोखी। महापुरखां ने उंगलां च दस पंदा पसा के इउं हथ मारिया ते जिन बाबा जी नूं रोकिया सी उसे वेले एक्सीडेंट ना खत्म हो गया। दो गड्डियां विच आके पीछे आ गया। कहंदे संत दोखी हाले जिंदा तुरिया करदा, कहण तो भाव यह है कि बाबा हरनाम सिंह जी भुचों वाले महापुरख, इतने महान तप तेज वाले महापुरख होए है, उन्हां दी रसना तो बाक निकल जाए कदे भी व्यर्थ नहीं सी जांदा। उन्हां दे मैं बाक सुनाउणा, बड़े अस्चर्ज हैं, जिमें जदों नहीं बोलना कविता च ही बोलना, हुण किसे डिक्शनरी च उन्हां दे अर्थ भालो नहीं तुहानूं लज्जणगे। संत बोली अलहदा, कोई प्रेमी बीकानेर दे इलाके चों आया पुत्र दी दात लैण, हुण आपां तां कहिंदे नमस्कार प्रवान होवे, ਉਹ ਕਹਿੰਦੇ ਜੀ ਢੰਮ ਘਟਾਂ ਆ ਕੇ, ਉਹ ਕਹਿਣ ਲੱਗਾ ਜੀ ਢੰਮ ਘਟਾਂ। ਬਾਬਾ ਜੀ ਮੋਹਰਿਓ ਕਹਿੰਦੇ ਆਗੜ ਪਾਛੜ ਲਾਂਬਲ ਪੁੱਛਲ ਬਿਰਦ ਕਸਾ ਕਸ ਧਮਸਕੈ, ਬੋਲੋ ਜੀ ਢੰਮ ਘਟਾਂ। ਹੁਣ ਇਹ ਰਮਜਾਂ ਮਹਾਂਪੁਰਖਾਂ ਦੀਆਂ ਹੁੰਦੀਆਂ, ਰਮਜ ਮਾਰਦੇ ਰਾਜ ਨਹੀਂ ਦਿੰਦੇ। ਇਹਦਾ ਮਤਲਬ ਤੇਰੀ ਨਮਸਕਾਰ ਪ੍ਰਵਾਨ ਹੋ ਗਈ ਗੁਰੂ ਨਾਨਕ ਦੇ ਘਰ ਚ, ਜਾ ਤੂੰ ਇੱਕ ਪੁੱਤ ਲੈਣ ਆਇਆ, ਤੇਰੇ ਨੌਹਾਂ ਪੜਨੌਹਾਂ ਸੁਹਾਣੀਆਂ ਲੰਬੇ ਦੁੰਬਾਂ ਵਾਲੀਆਂ ਗਊਆਂ ਬੱਛੇ ਬਗ ਬੜਬੜੇ ਚਾਟੀਆਂ ਮਧਾਣੀਆਂ ਰਿੜਕਾ ਵਾਲੀਆਂ ਸੁਹਾਣੀਆਂ ਬਹੁਤ ਬਾਦਲ ਜਿਹੜੇ ਹੁਣ ਇੰਨੀਆਂ ਨੋਹਾਂ ਪੋਤ ਨੋਹਾਂ ਬਣਾਈਆਂ ਤੇ ਉਹਦੀ ਜਿਹੜੀ ਪੀੜ੍ਹੀ ਬਹੁਤ ਵੱਡੀ ਝਲਾਤੀ ਨਾ ਮਹਾਂਪੁਰਖਾਂ ਨੇ। ਆਇਆ ਸੀ ਇੱਕ ਪੁੱਤ ਲੈਣ, ਬਖਸ਼ਿਸ਼ ਬਹੁਤ ਪੀੜ੍ਹੀਆਂ ਦੀ ਕਰ ਦਿੱਤੀ। ਐਸੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਭੁੱਚੋਂ ਵਾਲੇ ਹੋਏ, ਉਹ ਆਪਣੇ ਚਿਹਰੇ ਤੇ ਕੱਪੜਾ ਤਾਣ ਕੇ ਰੱਖਦੇ ਸਨ, ਜੇ ਹੁਣ ਦ੍ਰਿਸ਼ਟੀ ਸਾਹਮਣੇ ਹੋ ਜਾਏ ਤੇ ਅੱਗ ਜਾ ਲੱਗਦੀ ਸੀ। ਇੱਕ ਵਾਰੀ ਬੈਠੇ ਹੋਏ ਹਨ ਸਾਹਮਣੇ, ਕਹਿੰਦੇ ਵੇਖੋ ਕੀ ਰਹਿ ਰਾਖਦਾ ਬੇਲਾ। ਕਹਿੰਦੇ ਮਹਾਰਾ ਹੋਰ ਤਾਂ ਕੁਝ ਨਹੀਂ, ਕੋਪਾ ਹਾਂ। ਜਿਲੇ ਉਹ ਦ੍ਰਿਸ਼ਟੀ ਕੀਤੀ, ਲੰਬਾ ਨਿਕਲਣ ਲੱਗ ਪਈ। ਕਹਿੰਦੇ ਮਹਾਰਾ ਅੱਗ ਨਿਕਲਣ ਲੱਗ ਗਈ। ਕਹਿੰਦੇ ਨਹੀਂ ਨਹੀਂ ਪਾਠ ਕਰੋ। ਕਹਿੰਦੇ ਫੇਰ ਵੇਖੋ ਉੱਥੇ ਕੋ ਪੁਮੇ ਖੜੇ ਅੱਗ ਕੋਈ ਨਹੀਂ। ਕਹਿਣ ਤੋਂ ਭਾਵ ਐਡੇ ਤੇਜਸਵੀ ਮਹਾਂਪੁਰਖ ਸਨ ਬਾਬਾ ਹਰਨਾਮ ਸਿੰਘ ਜੀ ਭੁੱਚੋਂ ਵਾਲੇ ਮਹਾਂਪੁਰਖ, ਜਿਨ੍ਹਾਂ ਤੋਂ ਬਾਬਾ ਨੰਦ ਸਿੰਘ ਜੀ ਨੂੰ ਗੁਰਮਤ ਦੀ ਬਖਸ਼ਿਸ਼ ਹੋਈ ਹੈ। ਇਹੋ ਜਿਹਾ ਗੁਰਸਿੱਖੀ ਖਾਲਸਾ ਪੰਥ ਦੇ ਅੰਦਰ ਬੜਬੜੀਆਂ ਸਾਧੂਆਂ ਦੀਆਂ ਮਹਾਨ ਹਸਤੀਆਂ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ ਅਤਲੇ ਵਾਲੇ ਘੁਣਸਾਂ ਵਾਲੇ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਬਾਬਾ ਜਵਾਲਾ ਸਿੰਘ, ਬਾਬਾ ਬੀਰਮਦਾਸ ਜੀ ਬਦੌਛੀ ਵਾਲੇ ਮਹਾਂਪੁਰਖ, ਇਸ ਤਰ੍ਹਾਂ ਲੁਧਿਆਣੇ ਬਾਣ ਬਟਣਾ ਫਕੀਰ ਹੋਇਆ ਸੰਤ ਮਹਾਰਾ ਰਾੜਾ ਸਾਹਿਬ ਵਾਲੇ, ਇਸ ਤਰ੍ਹਾਂ ਇੱਕ ਮਹਾਂਪੁਰਖ ਸੁਖੀਏ ਦੇ ਕੋਟ ਮਹਾਂਪੁਰਖ ਹਰਕਾ ਦਾਸ, ਕਿੱਡੇ ਬ੍ਰਹਮ ਗਿਆਨੀ ਅਦਾਸੀ ਸਾਧੂ ਹੋਏ, 25 ਸੁਖਮਣੀ ਸਾਹਿਬ ਰੋਜ਼ ਪੜ੍ਹਦੇ ਸਨ, ਐਡੇ ਮਹਾਂਪੁਰਖ ਹੋਏ। ਇੱਕ ਮਹਾਂਪੁਰਖ ਹਨ, ਕਿੰਨਿਆਂ ਕਦੇ ਨਾਂ ਗਿਣੀ ਹੈ, ਰਾਜੇ ਆਣੇ ਮਹਾਂਪੁਰਖ, ਸੰਤ ਬਾਬਾ ਮੀਹਾਂ ਸਿੰਘ ਜੀ ਪੂਰਨ ਬ੍ਰਹਮ ਗਿਆਨੀ, ਬੜਬੜੀਆਂ ਮਹਾਨ ਹਸਤੀਆਂ ਸਿੱਖ ਕੌਮ ਦੇ ਅੰਦਰ ਸਾਧੂ ਸੰਤ ਹੋਏ ਹਨ, ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਦੀ ਮਹਾਨ ਬਖਸ਼ਿਸ਼ ਹੈ। ਸੋ ਇਸ ਕਰਕੇ ਕਹਿੰਦੇ ਜਿਹੜੇ ਐਸੇ ਮਹਾਂਪੁਰਖਾਂ ਦੇ ਦਾਸ ਹਨ, ਮੈਂ ਬਚਨ ਕਰਦਾ ਸੀ ਕਿ ਸਾਧੂਆਂ ਦੇ ਬਚਨ ਕਿਵੇਂ ਤਤਕਾਲ ਪੂਰੇ ਹੋ ਜਾਂਦੇ। ਨਾਨਕ ਦਾਸ ਮੁਖ ਤੇ ਜੋ ਬੋਲਾ, ਜਿਹੜੇ ਗੁਰੂ ਨਾਨਕ ਦੇ ਦਾਸ ਬਣ ਜਾਂਦੇ ਮਹਾਂਪੁਰਖ, ਉਹ ਆਪਣੀ ਰਸਨਾ ਤੋਂ ਜੋ ਬਚਨ ਬੋਲਦੇ ਹਨ। ਕੋਕਰੀ ਮਹਾਂਪੁਰਖ ਹੋਏ ਬਾਬਾ ਉੱਤਮ ਸਿੰਘ ਜੀ, ਉਹ ਵਿਚਰ ਰਹੇ ਸਨ, ਸੋ ਪਿੰਡ ਚ ਲੜਾਈ ਹੋ ਗਈ, ਉਧਰ ਅਗਵਾੜ ਕਹਿੰਦੇ ਆ ਮਾਲ ਵਿੱਚ, ਕਈ ਅਗਵਾੜ ਹੁੰਦੇ ਹਨ, ਉਹ ਇੱਕ ਪ੍ਰੇਮੀ ਜਾ ਰਿਹਾ ਦੌੜਾਂ ਤੇ ਟੋ ਆਪਣੇ ਬੋਹਲਾ ਚੱਕਿਆ ਹੋਇਆ। ਮਹਾਂਪੁਰਖ ਕਹਿਣ ਲੱਗੇ ਕਿੱਧਰ ਚੱਲਿਆ? ਕਹਿਣ ਲੱਗੇ ਮਹਾਰਾ ਉੱਧਰ ਲੜਾਈ ਹੋ ਪਈ, ਮੈਂ ਵੀ ਚੱਲਿਆ ਆਪਣੇ ਪੱਖ ਚ। ਮਹਾਂਪੁਰਖ ਕਹਿੰਦੇ ਵਾਪਸ ਮੁੜਿਆ, ਕਲਾ ਦਾ ਮੂੰਹ ਕਾਲਾ ਹੀ ਹੁੰਦਾ, ਕਾਹਨੂੰ ਕਲਾ ਚ ਜਾਣ ਕੇ ਵੜਦਾ? ਕਹਿੰਦੇ ਸੰਤ ਜੀ, ਤੁਸੀਂ ਕਾਹਲੇ ਰੋਕਦੇ ਆ, ਅਸੀਂ ਹੁਣ ਭਾਈਚਾਰਾ ਛੱਡ ਦਈਏ, ਤੁਸੀਂ ਆਪਣੀ ਮਾਲਾ ਫਿਰੋ, ਤੁਸੀਂ ਕੀ ਲੈਣਾ? ਕਹਿੰਦੇ ਜਾ ਨਹੀਂ ਲੈਣਾ ਤੇ ਟੱਪ ਮੂੰਹ ਚੋਂਦਾ ਆਏਗਾ। ਜਿਲੇ ਗਿਆ ਜਾਂਦੇ ਸਿਰ ਚ ਟੋਕੀ ਵੱਜੀ, ਸਿਰ ਦਾ ਕੋਖੜ ਖੁੱਲ ਗਿਆ ਤੇ ਟੱਪ ਮੂੰਹ ਚੋਂਦਾ ਆਵੇ। ਭਾਵ ਮਹਾਂਪੁਰਖ ਬਚਨ ਜਦੋਂ ਰਸਨਾ ਤੋਂ ਬੋਲਦੇ ਉਦੋਂ ਪੂਰਾ ਹੋ ਜਾਂਦਾ। ਇਸ ਕਰਕੇ ਜਿਹੜੇ ਮਹਾਂਪੁਰਖ ਹਨ, ਇਹਨਾਂ ਨਾਲ ਬੈਰ ਕਰਨਾ, ਇਹਨਾਂ ਨਾਲ ਸਰੀਕਾ ਕਰਨਾ ਚੰਗਾ ਨਹੀਂ ਹੁੰਦਾ। ਇਹਨਾਂ ਅੱਗੇ ਝੁੱਕੇ ਤੁਰਨਾ, ਨਿਮਰਤਾ ਨਾਲ ਤੁਰਨਾ, ਇਹਨਾਂ ਦੇ ਬਚਨਾਂ ਦੇ ਫੁੱਲ ਚੜਾਉਣੇ, ਉਹਦੇ ਵਿੱਚ ਲਾਭ ਹੋਇਆ ਕਰਦਾ ਹੈ। ਸੋ ਇਸ ਤਰ੍ਹਾਂ ਬਾਬਾ ਤਰਲੋਕ ਸਿੰਘ ਸਾਹਿਬ ਜੀ ਮਹਾਰਾਜ, ਖਾਜਾ ਖੜਕ ਵਾਲੇ ਮਹਾਂਪੁਰਖ, ਬੜੇ ਬ੍ਰਹਮ ਗਿਆਨੀ ਹੋਏ ਹਨ। ਜਦੋਂ ਇਸ ਨਗਰ ਵਿੱਚ ਆਏ ਮਹਾਂਪੁਰਖ, ਇੱਥੇ ਬਹੁਤ ਬੁਰਾਈਆਂ ਸਨ ਨਗਰ 'ਚ, ਕਿਉਂਕਿ ਸੰਗਤ ਹੈ ਨਾ। ਸੋ ਬਾਬਾ ਜਵਾਲਾ ਸਿੰਘ ਜੀ ਵੀ ਮਹਾਰਾਜ ਨਾਲ, ਕਹਿੰਦੇ ਬਾਬਾ ਜੀ ਇੱਥੇ ਕੀ ਕਰਨਾ ਹੈ, ਇਹ ਤਾਂ ਅਜੱਡ ਲੋਕ ਹਨ। ਕਹਿੰਦੇ ਮਹਾਰਾਜ, ਇਹਨਾਂ ਦਾ ਭਲਾ ਕੌਣ ਕਰੂ? ਮਹਾਂਪੁਰਖਾਂ ਨੇ ਪ੍ਰੋਗਰਾਮ ਬਣਾਇਆ ਵੀ ਗੁਰਦੁਆਰਾ ਸਾਹਿਬ ਬਣਾਈਏ, जेले हौली हौली कथा कीर्तन हो आपे संगत सुधर जाएगी। सो महापुरख ने नगर एकत्र किया, सारा नगर तो निंदा नहीं ना जाता, समुद्र की नहीं नगर होंगे। सो महापुरखा ने ड्यूटी लाई, कोई 100 इट ले आवे, कोई 200, उदों भट्ठे मालवे बहुत घट होंगे सन, दूर दूर होंगे सन। इटा की ड्यूटी लाती महापुरशा ने। एक इंद्र सिंह नाम का गुरसिख उदों का मनमुखी सी, दास ने वेख्या, कहन लगे तू भी इटा लिया उथों तो हाँ जी कह आ सत बचन। पिंड आके कहता आगे साथ तो की लैना, मैं तो नहीं बचन मानता। आ गया, पता नहीं की कला वरती, सारे घर के लीड़े पाड़ के दौड़े फिर अलफनंगे हो भूत सवार होगा जिवें पागल होंगे। नगर ने कहा ओए आ बड़ी हाल दुआई मची, जनानियां भी पुरश भी महापुरखां नूं बेनती करो ये शहीदी पैरा की वरत गया। चरण फाल लै महाराज, चलो बंदे का ठीक है, जनानियां की इज्जत सारयां दी सांझी हुंदी ना, इस्त्रियां दी कृपा करो। कहिंदा सी कि साथ तो की लैना, भाईचारा वड्डा, हुण भाईचारे नूं कहो छड़ा लैण। चरण फाल लै डडौतां करदे हन, कहिंदे खंडे वड दा अमृत छको, हुण उवें नहीं छड्डणा। सारे पिंड नूं अमृत छकाया, हुण उत्थे थोड़ी क्रीति आई आ नहीं, उस पिंड च कोई रोमां दी बेअदबी माझवियां तक नहीं सी करदा, बीड़ा तक शराब मास आंडा तक कोई ना वरतदा। गुरुद्वारा असी बनाया हो, जेले बने पिंड दे जट मज भी मुक्त दिहाड़ियां लाउंदे ते रोटी घरों खांदे, इन्नी शरदा नाल सेवा करदे। और जदों आउणा इंद्र सिंह, एक थम्मण सिंह सी जुआरिया बहुत वड्डा, मैं कहा थम्मण सिंह सुना, कहिंदा बाबा तरलोक सिंह दा तरलोकी नाथ सन, जदों आउणा लम्मे पै के डडौत करनी, एडी शरदा। उत्थे साध संग जी अपने जय सिंह मिस्त्री, मैं क्या जैसा सुना महापुरखां दा बचन, कहिंदे जी एक साकत बंदा मैनू बहुत तंग करिया करे, मैं गरीब सां, मैं महापुरशां नू बेनती कीती, महाराज मेरे नाल जान के आडा लैंदा, मैं बथेरा झुकदा, मिन्नतां भी करदा, मैं गरीब हां, मिस्त्रियां मजूरी करके रोटी खाना, पर हटदा नहीं, तुसीं कृपा करो। कहिंदे कोई नहीं, तेल दी शीशी लै लैगा, तवा लै लैगा, खूह ते बह के मूंह काला करके पिंडों निकल जाएगा। इस तरह होया, तवा लै लिया, तेल दी शीशी लै ली, मूंह काला करके पिंडों निकल गया, अज ते नहीं बढ़िया, पता ही नहीं लग्या मरिया के जिंदा कित्थे गया। जो जो संत सरापिया, सो फिरे पवंदे, पेड़ मडाहू कटिया तिस डाल सकंदे। इस करके साध संगत जी जड़े महापुरख हुंदे हन, जे तुसी उनां दी उस्तत नहीं कर सकते निंदिया भी ना करो, जे सेवा नहीं कर सकते बैर भी ना करो। इस करके जड़ा सवेरे शाम रब का नां लैंदा, फिर भी रब नूं उहदी लाज रखनी पैंदी। इस करके महापुरखां दी निंदा नहीं करनी चाहीदी, जे कोई माड़ा होएगा तो अपने कीते दा फल तां हरेक ने भोगना। आपां कोई धर्म राजा हां कि किसे दा इंसाफ करिए, आपां अपना आप सुधार लईए बहुत वड्डी गल है। जिस बंदे ने अपने ऐब दूर कर लैं, वह बहुत वड्डा इंसान है, उहदी कोई कीमत नहीं। इस करके दूए दे औगुण ना वेख्या करो, अपने औगुण वेखो, फिर साडा भला सारिआं दा हो जाएगा। इस करके साध संगत जी गुरु नानक साहब के चरण दोवें हाथ जोड़ के गल च पला पा के दास भी बेनती करते हैं, आप भी सारिया संगत बेनती करो कि सानू संगत नू सचे पातशाह जी गुरसिख साध संगत आला जीवन बख्शो, पवित्रता आला जीवन बख्शो। असी संतां महापुरखां की सेवा करिए, असी गुरु ग्रंथ साहब जी महाराज के बचना के फुल चढ़ाइए, असी गुरु के पंथ दे वफादार होइए, देश कौम की सेवा करिए, गरीब गुरबे ते रहम करिए, गौ गरीब की रक्षा करने वाला साडा विचार बन जावे। ये साध संगत जी गुरु साहब के पावन चरणों में असा ने रोजाना ही बेनतियां करनिया हन, क्योंकि सिख तो अरदास मंगदा ही है, नानक नाम चढ़दी कला तेरा भाणे सरबत का भला। इस करके साध संगत जी जिहड़ा सरबत का भला मनण वाला गुरसिख है, उहदा बुरा किवें होवेगा, उहदा भला सतगुरु जी आप करदे हन। जे कोई बुरा करे, आपां सारे गुरसिख हाँ, सतगुरु जी ने साडे ते किड्डी वड्डी मेहर कीती है, सानू कैसे सुंदर गुरद्वारे बख्शे हन, कैसे सुंदर बहण नूं कालीन दित्ते हन। सर्दियां नूं साध संगत जी गर्म कमरे करन दे साधन बनाए हन, गर्मियां नूं ठंडे करन दे, फिर कैसे गुरु ग्रंथ साहिब दी पवित्र बाणी, ऐसी बाणी है दुनिया दे किसे इंसान को, ऐसा गुरु ग्रंथ साहिब एकता दा उपदेश जी च मुसलमान भी बैठे, रविदास जी भी बैठे है, वाल्मीकिये भी बैठे, धन्ना जट भी बैठा, सैन नाई भी बैठा, नामा छिंबा भी बैठा, भाव सारिया नू सन्मानिया गुरु साहब जी ने। राणा रंग बराबरी पैरी पवना जग वरताया, अब्बल अल्लाह नूर पाया, कुदरत दे सब बंदे दा उपदेश दिता, एक पिता एक सके हम बारक, तू मेरा गुरहाई दा उपदेश दिता सतगुरु जी ने। ऐसे सांझी बाल सभे सांझी बाल सदायन, कोई ना दसा वाहरा जी का उपदेश है गुरु ग्रंथ साहब जी महाराज के अंदर। फिर ऐसी सचजी बाणी सानू पढ़न कीर्तन द्वारा सुन कथा द्वारा सुन मिली है। इस करके मेरे प्यारे गुरसिखो, गज वज के हुम हम आके गुरु नानक के दरबार विच आया करो और समय का लाभ प्राप्त करो। पता नहीं केड़े वेले का बीज आया बीज फलीभूत हो जाए। जड़ा कथा कीर्तन सुनना ना, ये असाने अंतिशकर रूपी भूमि विच गुरबाणी का बीज बीजना। अज सा संघ जी एक अंग्रेज लड़की कल भी वह दास को आए, अज भी उदे मन नू बाणी दे विचार सुने संतुष्टि होई, उन्हां दा घर कुदरती अग्न भेट हो गया। कुछ बाणी दे टेपां सन वह विच सड़ गई, वह बड़ा बरलाप करे कि मैं गुरुद्वारे गई सां, फिर मेरे नाल इउं क्यों हुई। मैं बेनती की कि महाराज ने प्रीख्या की है कि घर नाल प्यार आ कि मेरे नाल प्यार, क्योंकि कबीर साहब के घर नू किसी ने अग लाती सी, प्रेमी समान कढ के बाहर रखन लगे, तो कबीर साहब जो आए सारा समान बिच फेर रखन लग गया, ना पढ़न लग गया। आपे पावक आपे पवन, जा रहे खसमता राखे कवन। पावक अग रूप भी आप है, पौन रूप भी आप है, समान रूप भी आप है, मेरा रूप भी आप है, दुश्मन बिच भी ओही है। कहंदे अग अपने आप बुझ गई ते समान एक ना सड़िया। इस करके कहंदे मेरा घर तां जी मैनू मदद मिल गई है सरकार वालों बन गया। मैनू यह अफसोस है जिहड़ियां बाणी दियां टेपां सड़ियां। मैं कहा बीबी जी बाणी सड़न वाली चीज नहीं। कई ने गुरु ग्रंथ साहब अगन भेट किए, गुरु ग्रंथ साहब नहीं दुनिया तो खत्म हो सकता, यह तो सदा ही रहना। बाणी दियां टेपां होर लै लो, होर मिल जावणगियां, यह कड़ी गल है। सो कहिंदे अगे मैनू नींद नहीं सी आउंदी, हुण वाहिगुरु ने कृपा की है, कल बाणी दे विचार जदों मैं आप तो सुने हैं तो मैनू सारी रात नींद आई है, भाव शांति मिली है गुरबाणी चो, मेरे मन नू तसली हो गई है। जे एक अंग्रेज लड़कियां ऐस देश में जम के जिन्हों को माया की घाट नहीं, पदार्थों की घाट नहीं, विद्या की घाट नहीं, वो गुरबाणी तो टेक लैके अपने मन नू शांत करते हैं, तो कि असी गुरसिखां दे घर विच जम करके जे बाणी सुनेंगे सानू शांति ना आवेगी, लाजमी आवेगी। कई बंदे कहिंदे हन झूठा प्रोपेगंडा चलता रहिंदा कि संत सहजधारी नौजवानों ने नफरत करते हैं, वह बिल्कुल भुलेखे विच हन, वह सदा ले अपने मन का भरम कढ दिओ। तुसी मेरे को कितने दो घंटे बह के वेखो कि सहजधारी नौजवान मेरे को ज्यादा आउंदे जां दूजे ज्यादा आउंदे है। गुरसिखां ने तो आना ही आना, सहजधारी भी बेअंत आउंदे है, जिन्हां नू महाराज ने सोझी दित्ती है। जिन्हों महाराज ने सोझी नहीं दित्ती उहदा साधु की संगत हो सकदा ना करे, गुरबाणी ना सुने, ना विचारे पढ़े। जिन्हों अकाल पुरख ने थोड़ी भी सोझी दित्ती है वह लाजमी गुरबाणी का विचार जिथों मिलेगा संगत करेगा। भुखा आदमी तो भालदा मैनू रोटी मिले, जिन्हों गुरबाणी सुन की भुख लगी हुई है वह कहिंदा मैनू कोई गुरसिख मिले, मेरे प्रभु की जो बात सुनावे, सो भाई सो मेरा वीर, वो मेरा भरा है, वह मेरा वीर है, भैणा का वह वीर है, पुरशां का वह भरा है, जिहड़ा मैनू गुरु नानक दे इतिहास दीआं गल्लां सुनावे, मैनू गुरु गोबिंद सिंह दीआं गल्लां सुनावे, दसां गुरुआं दीआं, महापुरखां दे बचन सुनावे, गुरु ग्रंथ साहब जी महाराज के बचन सुनावे। उहनू सतगुरु जी ने कहा मेरा भरा है, वह मेरा वीर है, इन्ना प्यार किया, इन्ना प्यारा शब्द वरत्या। आपां देख लो किन्हां विचों हां, फिर गुरसिखां नू गुरसिख दे नाल किड्डी प्रीति करनी चाहीदी है जिहड़ा गुरु दे बचन सुणाउंदा। इस करके प्यारियो, झूठिया दलीलबाजिया का त्याग करना है, सांसे बपारजे बुद्ध नू नहीं धारना, और लोगों फुटगल गल्लां नू सुन के गुरु नानक दे घर तो निशर्दक नहीं होना, शरदा रखनी है, भगती रखनी है, हुम हम आके गुरु नानक दे घर विच आउणा और साथ ही गुरु नानक दा जप सुनना, इहदे नाल तुहाडा लोक परलोक सबर जाएगा, भला हो जाएगा। सो साध संगत जी इन्नियां बेनतियां करदे होए दास प्रबंधक कमेटी का समुची साध संगत का तह दिलों धनवाद करते हैं। तुसी बहुत वड भागे हो जिन्हां नूं इह सलखणा समा रोज़ नसीब हुंदा, गुरु ग्रंथ साहिब दे चरणां विच बह के सत्संग करन दा, इस करके मैं तुहाडा सारयां दा धन्नवादी हाँ। मैं भी साध सिंह वड्डियां भागां वाला हाँ जो कि मैनू गुरु नानक दा जस करन दा मौका मिलदा। तुसीं भी वड्डियां भागां वाले हो जिन्हां नूं गुरु नानक दा जस सुण दा मौका मिलदा। इन्नियां बेनतियां तों मैं खिमां दा जाचक हाँ। वाहिगुरू जी का खालसा, वाहिगुरू जी की फतेह।